दोहरा उसी दिवस ते खालसे लग्यो पसारो होन।
बुधवार दा दिन सी, विसाख दी संक्रांत दा विसाखी वाला दिन सी, जिस दिन महाराज जी खालसे पंथ दी साजना तख्त श्री केसगढ़ साहब दी पवित्र पावन धरती ते कीती है, उसे दिन तो खालसे दा पसारा होन लगा। उसी दिवस तै खालसे लग्यो पसारो होन। कहिंदे केसगढ़ साहब विखे उस दिन सैकड़िया नहीं हजारां ने उसे दिन खंडे दी पोल छकी, ते होर सारे देश दे विच विदेशां दे विच भी खालसे दा पसारा होन लगा, खालसे दे बोलबाले होन लगे।
पंच पचासन सैकड़े रल मित सिंह खलोन।
कहिंदे पंजां तो पंजाह तैयार हुंदे आ, पंजाबां तो अगे 500 तैयार हो जांदे आ, 500 तो 5000 अगे बनन लग पए। एदा नित जिथे सिंह जांदे आ उथे हजारां सिंह होर तैयार उभर तैयार हो जांदे। खालसा जी हर एक सिंह उदों अपनी जिम्मेवारी समझदा सी कि मैं गुरु नानक साहब दे घर दा सेवक हाँ, मेरा यह करतब बनदा मैं गुरु की सिक्खी दे प्रचार प्रसार विच योगदान पावां। वो किसे ढंग नाल वी पवे, उदो एदां दे सिंह नहीं सी जिहड़े कहिंदे सी वी कुछ जथेबंदियां दा काम है, प्रचारकां ढाडियां दा जां कुछ संप्रदावां दा उहनां दा काम है, साडा नहीं। उदो हर एक सिंह समझदा सी मेरे मोढ़ियां ते जिम्मेवारी है कि मैं गुरु कलगीधर पातशाह दी सिक्खी दे प्रचार प्रसार च हिस्सा पावां। हर एक माई भाई जिथे भी सिंह जाते सन उथे अनेक तैयार कर लेंगे, एक दा रंग वेख के दो बनते, दोहां नूं वेख के चार तैयार होंगे, चारां नूं वेख के दस तैयार हो जाते। कहिंदे एदा गुरु की पातशाह दी सिक्खी ते खालसे दा प्रचार होण लगा।
चौपाई यो सतगुर कम सब खालसे दियो।
महाराज जी ने कम हुण खालसे दे जुम्मे ला दिता,
मुख्तियार खालसा सब थां कियो।
हर जगह ते खालसे नूं खुद मुख्तियार बना दिता कि जिथे भी खालसा इकत्र होवे पंज सिंह इकट्ठे होके अमृत तैयार करा करके अगे जिन्हू मर्जी छका सकते है, जिहड़ा जग्यासू होवे। पंजां नूं महाराज जी ने खुद मुख्तियार कर दिता कि जिथे भी देश विदेश विच पंज सिंह जिहड़े तैयार उभर तैयार होण, रहणी बहणी दे धारनी नित नेमी, ओह पंजां दे विच सेवा करके अगे कोई अमृत बलाखी होवे, इच्छा छकण दी रख के आया होवे, ओनू अमृत छका सकदा।
दक्षण पूरब उत्तर वाले,
दक्षण विच पूरब विच उत्तर वाले पासे,
पच्छम मद पी दए कलाए।
पच्छम विच महाराज जी ने सिंघां दे जथे भेजे, अपने वल्लों महाराज जी ने पांच पांच सिंघां दे तैयार प्रत्यार जथे भेज के नगरां नगरां दे विच अमृत संचार करवाया।
दोहरा अमृतसर पटने विखे जय जय गुर निज ठौर।
चाहे अमृतसर साहब है चाहे पटना साहब है, जिथे जिथे भी गुरु साहबां दे इतिहासक स्थान हन,
पुचंगी पेजे मुख्तियार कर दिलासन स्यों कर गोर।
स्थाना ते महाराज जी ने अपने पुजंगी कहिए सिंह भेजे, प्यारे भेजे अमृतारी, उन्हां स्थानां दी सेवा संभाल लई भेजिया। दरबार साहब भाई मनी सिंह जी नूं भेजिया, इदा पटना साहब महाराज जी ने सिंह भेजे, होर जिहड़े इतिहासक स्थान ने उत्थे महाराज जी ने सिंह भेज के उन्हां कोलों गुरमत दे प्रचार प्रसार वास्ते महाराज जी ने भारी योगदान पवाया।
जो पई दई प्रवानगी सब गुर ठोरे।
सतगुरु जी ने सर्व थावां ते खालसे नूं प्रवानगी दे दित्ती,
खंडे पाउल मिले खुद तोरे।
आख्या जिथे सिंह इकट्ठे हो जान आप सिंघां दे कोल हक है खंडे दी पौल तैयार करन दा। इह नहीं कि आनंदपुर साहब आके पहला सानू पुछणगे फिर उत्थे जाके खंडे दी। महाराज जी कहिंदे जिथे पंज सिंह इकट्ठे हो जान उना दे कोले खुद मुख्तियारी है खालसे कोल कि आप खंडे दी पौल तैयार करके अगे सिखां नूं छका सकदे हन।
जै जै पंज पुजंगी होए,
जिथे जिथे भी पंज पुजंगी तैयार बर तैयार अमृतारी होण,
गुरुद्वारे तुल मन लए हो सोए।
कहिंदे जे उत्थे गुरु घर ना भी होवे ते पंज सिंह होण ना, महाराज जी कहते उन्हां पंजां सिंघां नूं त्यार बर त्यारां नूं ए समझ लेना भी यही गुरु घर है। आखो सतनाम
श्री वाहिगुरु।
महाराज जी ने इन पंचन में मेरो वासा कहते ना पंजां च मेरा निवास है। इस करके पातशाह कहते बहुत थावां ऐसियां उदों उन्हां वेलियां च सन जिथे गुरु घर नहीं सी। महाराज जी कहते जे पंज सिंघ होण गुरुद्वारे तुल मन लिओ सोए उन्हां नूं भी गुरु समान करके जान लेना।
पंज पुचंगी जै इकत्र होए
जिथे पंज पुचंगी इकट्ठे होणगे त्यार बर त्यार
बेशक पाउल कर प्यावे सोए
बिना शक तो पाउल त्यार करके छका सकदे हन।
पंज पुचंगियां ते अरदास कराओ
पातशाह कहंदे पंज पुचंगियां तो त्यार बर त्यार योधियां तो अमरधारी सिंघां तो पंज प्यारियां तो जेड़ी भी अरदास कराओगे
जो मांगो सोई फल पाओ
जो मंगोगे तुहानू उसे फल दी प्राप्ति होवेगी जो पंज कहणगे अरदास विच ओ तुहानू प्राप्त होवेगा।
गुरुद्वारन चढ़ावे सिंह नहीं खाए
महाराज जी ने आख्या जेड़ा गुरु घरां च जेड़े सिंह सेवा करनगे उत्थों दा चढ़ावा सिंह ही छकण। पातशाह ने भी खुद मुख्तियारी दे दित्ती खालस क्योंकि खर्च भी तां चलाने आ ना गुरु घरां दे कहिंदे जिथे जिथे कोई सेवा निभा रहा गुरु घरां विच ਉਥੋਂ ਦਾ ਜਿਹੜਾ ਚੜਾਵਾ ਉਹ ਸਿੰਘ ਛਕਣ ਕਿਵੇਂ ਛਕਣ ਉਹ ਵੀ ਦੱਸਦੇ ਨੇ
ਜੋ ਬਚ ਰਹੇ ਤੋ ਮੈਂ ਪਹੁੰਚਾਏ
ਉਹਦਾ ਲੰਗਰ ਲਾਣ ਗੁਰੂ ਘਰਾਂ ਵਿੱਚ ਉਹਦਾ ਗੁਰੂ ਘਰਾਂ ਦਾ ਪ੍ਰਬੰਧ ਚਲਾਉਣ ਚ ਖਰਚਣ ਜਿਹੜੇ ਬਚ ਜਾਣ ਉਹ ਖਰਚਣ ਤੋਂ ਬਾਅਦ ਮਹਾਰਾਜ ਜੀ ਕਹਿੰਦੇ ਫਿਰ ਉਹ ਸਾਡੇ ਕੋਲ ਭੇਜ ਦੇਣ ਨਾ ਬਚਣ ਤਾਂ ਉਹ ਸਾਡੇ ਕੋਲ ਮੰਗਾ ਵੀ ਸਕਦੇ ਹੈ। ਮਹਾਰਾਜ ਜੀ ਕਹਿੰਦੇ ਜੇ ਬਚ ਜਾਣ फिर साडे ताई भेज दो मसंदा दी बिलकुल ही महाराज जी ने मसंद प्रथा समाप्त कर दिती।
दए चिट्ठे वाल संगत कल
और महाराज जी ने सारिया संगतां नूं चिट्ठियां भेज दित्तियां हुक्मनामे भेज दिते।
खंडे पाउल लो आए चल
और आखे आओ भाई चल के खंडे दी पौल छको
खंडे पाउल पी होवो तेज तारी
और खंडे दी पौल छक के तेज तारी होवो हुक्म होया महाराज जी दा के खंडे दी पौल छक के तेजस्वी होवो।
लो तुरकन को अब तुम मार
और इना मलेच्छा नु इना तुरकां नु रणभूमि विच मारो
खंडे पाउल मैं पई अब कला
महाराज जी कहंदे खंडे दी पौल विच हुण वड्डी कला पैदा हो गई है।
तुरक जाओगे नठ पंथे अटला
जदों जंग दे मैदान च ना मलेच्छा नाल पौल छक के लड़ोगे ए तुरक भज जाणगे ते पंथ अटल होके रणभूमि दा बादशाह बनेगा। महाराज जी कहंदे इहो जी कला इस खंडे दी पौल विच असी तैयार कर दित्ती है इस करके खंडे दी पौल छको ते जिन्हां ने छक लई जिहड़े पहलां कहंदे सी महाराज ओ बाज असी चिड़ियां बघियाड़ असी छेले महाराज सच्चे पातशाह जी ने खंडे दी पौल छकाई ते गुरदेव ने फिर बचन कहे चिड़ियों ते मैं बाज तुड़ाऊं गिदड़ों से मैं शेर बनाऊं सवा लाख से एक लड़ाऊं तब गोबिंद सिंह नाम कहाऊं। एहो जा पंथ महाराज गुरु खालसा पंथ महाराज बाजा वाले स्वामी जी ने साजिया।
दोहरा सतगुर की ने बचन जो सो लए मझैलन मन
सतगुरु जी ने जो हुक्म कीता के खंडे दी पौल छक के शस्त्र धारी हो के वैरियां नाल जूझो माझे दे रहण वाले मझैलां ने महाराज जी दे पावन बचना नूं मन के खंडे दी पौल छकी मालवा दुआबा आदक अनेकां देशां दे अनेकां गुरमुखां ने महाराज जी दे बचना दी पालना करके खंडे दी पौल छकी है।
औरन पी जिन किन मन्ने पए पागे उन तन
और भी जिन किन दा मतलब भी अनेकां थावां तों आए हुए संघां ने महाराज जी दे पासों खंडे दी पौल छकी है और उना दा जन्म धन हो गया। धन हन ओ जिन्हां ने कलगी धर दे बचन मन्ने ने सतगुरु जी दे बचन मन के खंडे दी पौल छक के त्यार बर त्यार होए ने।
जो पई ਇਮ ਖਾਲਸੇ ਪੰਥ ਪਇਓ ਉਤਪੰਨ।
ਇਸ ਤਰ੍ਹਾਂ ਖਾਲਸਾ ਪੰਥ ਉਤਪੰਨ ਹੋਇਆ, ਇਸ ਤਰੀਕੇ ਨਾਲ ਖਾਲਸੇ ਪੰਥ ਦੀ ਉਤਪਤੀ ਹੋਈ ਤੇ ਪੰਥ ਦਾ ਵਾਧਾ ਹੋਇਆ।
ਦੇਖ ਸਤਿਗੁਰ ਬੋ ਹੋਏ ਪ੍ਰਸੰਨ।
ਆਪਣੇ ਖਾਲਸੇ ਨੂੰ ਵੇਖ ਕੇ ਕਲਗੀਧਰ ਪਾਤਸ਼ਾਹ ਬੜੇ ਪ੍ਰਸੰਨ ਹੁੰਦੇ ਹੈ। ਆਪਣੇ ਪੰਥ ਤੇ ਸਤਿਗੁਰੂ ਜੀ ਬੜੀ ਖੁਸ਼ੀ ਕਰਦੇ ਹੈ। ਆਪਣੇ ਖਾਲਸੇ ਦੀ ਚੜ੍ਹਦੀ ਕਲਾ ਵੇਖ ਕੇ ਬੜੇ ਪ੍ਰਸੰਨ ਹੁੰਦੇ ਨੇ।
ਸਤਿਗੁਰ ਖਾਲਸੇ ਸ਼ਸਤਰ ਫੜਾਵੇ।
ਸਤਿਗੁਰੂ ਜੀ ਖਾਲਸੇ ਨੂੰ ਸ਼ਸਤਰ ਫੜਾਉਂਦੇ ਹੈ। ਸਿੰਘਾਂ ਨੂੰ ਸ਼ਸਤਰ ਆਪ ਆਪਣੇ ਖਜ਼ਾਨੇ ਵਿੱਚੋਂ ਵਧੀਆ ਵਧੀਆ ਜਿਹੜੇ ਹਥਿਆਰ ਨੇ ਸ਼ਸਤਰ ਨੇ ਉਹ ਮਹਾਰਾਜ ਜੀ ਸਿੰਘਾਂ ਨੂੰ ਬਖਸ਼ਦੇ ਹਨ।
ਭਾਂਤੇ ਭਾਂਤ ਪੁਸ਼ਾਕ ਪਹਿਰਾਵੇਂ।
ਔਰ ਕਈ ਤਰ੍ਹਾਂ ਦੀਆਂ ਸੋਹਣੀਆਂ ਪੁਸ਼ਾਕਾਂ ਜਿਹੜੀ ਫੌਜ ਮਹਾਰਾਜ ਜੀ ਕੋਲ ਭਰਤੀ ਹੁੰਦੀ ਹੈ ਨਾ, ਆ ਕੇ ਸਤਿਗੁਰੂ ਸੱਚੇ ਪਾਤਸ਼ਾਹ ਕੋਲੋਂ ਖੰਡੇ ਦੀ ਪੌਲ ਛਕਦੇ ਨੇ। ਮਹਾਰਾਜ ਜੀ ਦੀਆਂ ਫੌਜਾਂ ਦੇ ਵਿੱਚ ਆ ਕੇ ਭਰਤੀ ਹੁੰਦੇ ਨੇ। ਉਹਨਾਂ ਨੂੰ ਸਤਿਗੁਰੂ ਜੀ ਕਈ ਪ੍ਰਕਾਰ ਦੀਆਂ ਪੁਸ਼ਾਕਾਂ, ਬੜੇ ਬੜੇ ਸੋਹਣੇ ਵਸਤਰ ਆਪਣੇ ਖਜ਼ਾਨੇ ਚੋਂ ਕਢਾ ਕੇ ਬਖਸ਼ਦੇ ਹਨ।
ਮਦ ਸਤਿਗੁਰ ਬਹੇ ਮੰਜੀ ਡਹਾਏ।
ਜਦੋਂ ਸਾਰੇ ਸ਼ਸਤਰਧਾਰੀ ਤਿਆਰ ਬਰ ਤਿਆਰ ਸਿੰਘ ਕਿਸੇ ਦੇ ਹੱਥ ਚ ਨੇਜਾ, ਕੋਈ ਬਰਛਾ ਪਕੜ ਕੇ ਆਉਂਦਾ, ਕਿਸੇ ਦੇ ਕੋਲ ਤਬਰ ਹੈ, ਕੋਈ ਬੰਦੂਕ ਪਕੜੀ ਬੈਠਾ, ਇਸ ਤਰ੍ਹਾਂ ਸਾਰੇ ਸਿੰਘ ਜਦੋਂ ਸ਼ਸਤਰਧਾਰੀ ਹੋ ਕੇ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਦੇ ਕੋਲ ਆਉਂਦੇ ਹੈ, ਸਾਰੇ ਸਿੰਘਾਂ ਦੇ ਵਿੱਚ ਸਤਿਗੁਰੂ ਜੀ ਮੰਜੀ ਤੇ ਬਹਿੰਦੇ ਹਨ, ਯਾਨੀ ਕਿ ਗੁਰਤਾ ਗੱਦੀ ਦੇ ਉੱਤੇ ਬੈਠਦੇ ਹਨ।
ਚੁਫੇਰੇ ਖੜੇ ਸਿੰਘ ਸ਼ਸਤਰ ਲਗਾਏ।
ਵਿੱਚ ਮਹਾਰਾਜ ਜੀ ਗੱਦੀ ਤੇ ਸਜਦੇ ਨੇ ਤੇ ਚਾਰੇ ਪਾਸੇ ਸ਼ਸਤਰਧਾਰੀ ਸਿੰਘ ਤਿਆਰ ਬਰ ਤਿਆਰ ਮਹਾਰਾਜ ਜੀ ਦੇ ਕੁਝ ਬੈਠੇ ਹੁੰਦੇ ਹੈ, ਕੁਝ ਖਲੋ ਕੇ ਪਹਿਰਾ ਦੇ ਰਹੇ ਹੁੰਦੇ ਹਨ।
ਜਿਮ ਗੋਪਨ ਮਦ ਕਾਨੇ ਬਿਰਾਜੇ।
ਕਹਿੰਦੇ ਜਿਵੇਂ ਭਗਵਾਨ ਕ੍ਰਿਸ਼ਨ ਜੀ ਬਿਰਾਜਦੇ ਸਨ ਆਪਣੇ ਸਾਥੀਆਂ ਵਿੱਚ, ਇਸ ਤਰ੍ਹਾਂ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਸਿੰਘਾਂ ਦੇ ਵਿੱਚ ਬੈਠੇ ਸ਼ੋਭਨੀਕ ਹੋ ਰਹੇ ਨੇ। ਗੋਪੀਆਂ ਨੂੰ ਜਿਵੇਂ ਕ੍ਰਿਸ਼ਨ ਜੀ ਪ੍ਰੇਰਦੇ ਸਨ, ਤੈਸੇ ਕਲਗੀਧਰ ਜੀ ਆਪਣੇ ਖਾਲਸੇ ਨੂੰ ਆਪਣੇ ਸਿੰਘਾਂ ਨੂੰ ਪ੍ਰੇਰਦੇ ਹਨ।
ਤਿਮ ਸਤਿਗੁਰ ਸਿੰਘਨ ਮਦ ਛਾਜੈ।
ਇਸ ਤਰ੍ਹਾਂ ਸਿੰਘਾਂ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਸ਼ੋਭਨੀਕ ਹੁੰਦੇ ਨੇ, ਸੁਭਾਏਮਾਨ ਹੁੰਦੇ ਹਨ।
ਕਵੈਦ ਕਰਾਵੇ ਸਿੰਘਨ ਦੁੜਾਏ।
ਮਹਾਰਾਜ ਜੀ ਕਵੈਦ ਕਰਾਉਂਦੇ ਆ ਸਿੰਘਾਂ ਦੇ ਕੋਲੋਂ, ਕਸਰਤ ਕਰਾਉਂਦੇ ਆ, ਕਵੈਦ ਕਰਾਉਂਦਿਆਂ ਉਹਨਾਂ ਨੂੰ ਦੌੜ ਲਵਾਉਂਦੇ ਆ ਸਿੰਘਾਂ ਨੂੰ ਕਿ ਭਾਈ ਦੌੜ ਲਾਓ, ਉਹਨਾਂ ਦੇ ਕੋਲੋਂ ਹੱਲੇ ਕਰਾਉਂਦੇ, ਸਿੰਘਾਂ ਦੇ ਕੋਲੋਂ ਦੌੜ ਲਵਾਉਂਦੇ ਤਾਂ ਜੋ ਸਾਹ ਪੱਕ ਜਾਣ। ਜਦੋਂ ਜੰਗ ਦੇ ਮੈਦਾਨ ਚ ਤਲਵਾਰ ਪਕੜ ਕੇ ਦਸ ਦਸ ਬਾਰਾਂ ਬਾਰਾਂ ਘੰਟੇ ਲੜਨਾ, ਉਹਦੇ ਲਈ ਦਮ ਪੱਕਿਆ ਹੋਣਾ ਚਾਹੀਦਾ, ਜ਼ਰੂਰੀ ਸੀ। ਇਸ ਕਰਕੇ ਮਹਾਰਾਜ ਜੀ ਸਿੰਘਾਂ ਨੂੰ ਕੋਲੋਂ ਕਸਰਤ ਵੀ ਕਰਾਉਂਦੇ ਹੈ, ਉਹਨਾਂ ਕੋਲੋਂ ਦੌੜ ਲਵਾਉਂਦੇ ਹਨ।
ਕਿਤੇ ਚੁਫੇਰ ਦੇਖੇ ਖੜਵਾਏ।
ਔਰ ਕਦੇ ਮਹਾਰਾਜ ਜੀ ਆਪਣੇ ਚਾਰੇ ਪਾਸੇ ਸਿੰਘਾਂ ਨੂੰ ਲੈਣ ਦੇ ਵਿੱਚ ਕਤਾਰ ਚ ਖੜਿਆ ਕਰਕੇ ਸਾਰਿਆਂ ਦਾ ਮੁਆਇਨਾ ਕਰਦੇ ਹੈ, ਕੱਲੇ ਕੱਲੇ ਸਿੰਘ ਦਾ ਜੁੱਸਾ ਵੇਖਦੇ ਹੈ ਔਰ ਕੱਲੇ ਕੱਲੇ ਸਿੰਘ ਨੂੰ ਤੱਕਦੇ ਹਨ।
ਕਿਸੇ ਬਹਾਲੇ ਦਈ ਉਠਾਈ।
ਕਿਸੇ ਨੂੰ ਮਹਾਰਾਜ ਜੀ ਬਿਠਾ ਦਿੰਦੇ ਹੈ, ਕਿਸੇ ਨੂੰ ਉਠਾ ਦਿੰਦੇ ਹੈ, ਉਠਕ ਬੈਠਕ ਵੀ ਕਰਾਉਂਦੇ ਆ, ਦੰਡ ਪਿਲਾਉਂਦੇ ਹਨ।
ਕਿਸੇ ਉਠਾਵੇ ਕਿਸ ਦੇ ਨਸਾਈ।
ਕਿਸੇ ਨੂੰ ਉਠਾਉਂਦੇ ਨੇ, ਕਿਸੇ ਨੂੰ ਭਜਾਉਂਦੇ ਹਨ।
ਕਿਸੇ ਫੜਾਵੇ ਮੋਟੇ ਸੋਟੇ।
ਕਈ ਸਿੰਘਾਂ ਨੂੰ ਮੋਟੇ ਮੋਟੇ ਸੋਟੇ ਫੜਾਉਂਦੇ ਆ ਫੇਰਨ ਵਾਸਤੇ, ਜਿਹੜੇ ਮੂੰਗਲੀਆਂ ਮੁਦਗਰਾਂ ਦੇ ਸਮਾਨ ਨੇ, ਵੱਡੇ ਵੱਡੇ ਮੋਟੇ ਮੋਟੇ ਸੋਟੇ ਫਰਾਉਂਦੇ ਆ। ਜਦੋਂ ਵੱਡੀ ਭਾਰੀ ਮੋਟੀ ਡਾਂਗ ਜਾਂ ਮੋਟਾ ਸੋਟਾ ਫੇਰਦੇ ਆ ਤੇ ਬਾਹਾਂ ਚ ਬਲ ਭਰਦਾ ਹੈ, ਫਿਰ ਤਲਵਾਰ ਚਲਾਉਣੀ ਸੌਖੀ ਹੁੰਦੀ ਹੈ। ਇਸ ਕਰਕੇ ਸਾਰਾ ਖਾਲਸਾ ਹੀ ਕਵਾਇਦ ਦਾ ਇੱਕ ਪ੍ਰਕਾਰ ਹੈ ਜਿਹੜਾ ਮਹਾਰਾਜ ਕਲਗੀਧਰ ਪਾਤਸ਼ਾਹ ਆਪ ਆਪਣੀ ਨਿਗਰਾਨੀ ਚ ਕਰਾਉਂਦੇ ਹੈ। ਬਾਬਾ ਬਜਰ ਸਿੰਘ ਜੀ ਵਰਗੇ ਬੜੇ ਬੜੇ ਸ਼ਸਤਰਧਾਰੀ ਸੂਰਮੇ ਮਹਾਰਾਜ ਜੀ ਦੀ ਫੌਜ ਵਿੱਚ ਸਨ, ਜਿਹੜੇ ਸਿੰਘਾਂ ਨੂੰ ਬਕਾਇਦਾ ਸ਼ਸਤਰ ਚਲਾਉਣ ਦੀ ਟ੍ਰੇਨਿੰਗ ਦਿੰਦੇ ਸੀ। ਤੋ ਇਸ ਪ੍ਰਕਾਰ ਮਹਾਰਾਜ ਜੀ ਖੁਦ ਆਪ ਸ਼ਸਤਰ ਵਿਦਿਆ ਦੀ ਵਿਦਿਆ ਦਾ ਅਭਿਆਸ ਜਿਹੜਾ ਉਹ ਸਿੰਘਾਂ ਕੋਲੋਂ ਕਰਾਉਂਦੇ ਹੈ। ਮੋਟੇ ਮੋਟੇ ਸੋਟੇ ਪਕੜਾ ਕੇ ਮਹਾਰਾਜ ਜੀ ਉਹਨਾਂ ਸੋਟਿਆਂ ਦੇ ਨਾਲ ਲੜਾਉਂਦੇ ਵੀ ਹਨ।
ਕਰੇ ਕੁਆਇਦ ਦੋਏ ਦੋਏ ਜੋਟੇ।
ਦੋ ਦੋ ਜੋੜੇ ਬਣਾ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਸੋਟਿਆਂ ਦੇ ਨਾਲ ਡਾਂਗਾਂ ਦੇ ਨਾਲ ਵੀ ਲੜਵਾਉਂਦੇ ਹਨ।
ਵਾਹਣ ਮਦ ਸਤਿਗੁਰ ਜਾਖਣੇ।
ਔਰ ਸਤਿਗੁਰੂ ਜੀ ਜਿਹੜਾ ਖੇਤ ਹੁੰਦਾ ਨਾ, ਵਾਹਣ ਜਿੱਥੇ ਵਾਹਿਆ ਹੋਵੇ ਖੇਤ, ਉੱਥੇ ਜਾ ਕੇ ਸਤਿਗੁਰੂ ਜੀ ਖਲੋ ਜਾਂਦੇ ਨੇ।
ਚੱਕ ਚੱਕ ਢੀਮਨ ਸੋ ਸਿੰਘ ਲੜੈ।
ਔਰ ਮਹਾਰਾਜ ਜੀ ਕਹਿੰਦੇ ਭਾਈ ਹੁਣ ਇੱਥੇ ਵਾਹਣ ਜਿਹੜੇ ਮੋਟੇ ਮੋਟੇ ਢੀਮ ਨੇ ਨਾ ਪਏ ਮਿੱਟੀ ਦੇ ਡਲੇ, ਇਹ ਇੱਕ ਦੂਜੇ ਨੂੰ ਮਾਰ ਕੇ ਲੜੋ ਤੇ ਡਾਂਗ ਦੇ ਨਾਲ ਰੋਕਣੇ ਹੈ। ਜੇ ਹੱਥ 'ਚ ਡਾਂਗ ਨਾ ਵੀ ਹੋਵੇ ਤੇ ਕੋਈ ਡਲੇ ਮਾਰੇ ਤੇ ਆਪਣਾ ਆਪ ਪੈਂਤਰੇ ਤੇ ਕਿਵੇਂ ਬਚਾਉਣਾ? ਇਹ ਸਾਰੀ ਵਿਦਿਆ ਮਹਾਰਾਜ ਸੱਚੇ ਪਾਤਸ਼ਾਹ ਜੀ ਸਿਖਾਉਂਦੇ ਹੈ। ਹੁਣ ਵੀ ਬਹੁਤ ਸਾਰੇ ਪੁਰਾਤਨ ਸਿੰਘਾਂ ਦੇ ਕੋਲੇ ਵਿਦਿਆ ਹੈ ਕਿ ਜੇ ਮੰਨ ਲਓ ਕੋਈ 10-20 ਬੰਦਿਆਂ ਦਾ ਹਜੂਮ ਚੜ ਕੇ ਆ ਜਾਏ, ਉਹਨਾਂ ਦੇ ਹੱਥਾਂ ਦੇ ਵਿੱਚ ਪੱਥਰ ਹੋਣ ਤੇ ਉਹ ਪੱਥਰਾਂ ਦਾ ਵਾਰ ਕਰਨ, ਤੁਹਾਡੇ ਤੇ ਕਿਵੇਂ ਆਪਣਾ ਆਪ ਬਚਾਉਣਾ? ਕਿਵੇਂ ਪੈਂਤਰੇ ਦੇ ਉੱਤੇ ਲੜਨਾ ਜਾਂ ਡਾਂਗ ਦੇ ਨਾਲ ਉਹਨਾਂ ਵੱਲੋਂ ਮਾਰੇ ਪੱਥਰ ਕਿਵੇਂ ਰੋਕਣੇ ਹੈ? ਇਹ ਸਾਰੀ ਵਿਦਿਆ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਸਿਖਾਉਂਦੇ ਹਨ।
ਦੋਹਰਾ ਸੋਚੀ ਖੇਡੇ ਸਿੰਘ ਜਿਮ ਜੜੇ ਅੜੇ ਸੋ ਕੁਲਾਏ।
ਫਿਰ ਸੌਂਚੀ ਖੇਡਦੇ ਨੇ, ਜਿਵੇਂ ਕਬੱਡੀ ਦੀ ਖੇਡ ਹੁੰਦੀ ਏਦਾਂ ਦੀ ਖੇਡ ਹੁੰਦੀ ਹੈ ਸੌਂਚੀ ਦੀ। ਕਹਿੰਦੇ ਸੌਂਚੀ ਦੀ ਖੇਡ ਖੇਡਦੇ ਨੇ, ਇੱਕ ਦੂਜੇ ਨਾਲ ਅੜਦੇ ਨੇ, ਭਿੜਦੇ ਨੇ, ਇੱਕ ਦੂਜੇ ਨੂੰ ਜੱਫਾ ਚਾੜ ਕੇ ਥੱਲੇ ਸੁੱਟਣ ਦਾ ਯਤਨ ਕਰਦੇ ਨੇ।
ਸਤਿਗੁਰ ਦੇਖ ਖੁਸ਼ੀਆਂ ਕਰੇ ਦੇ ਮੁਲਕ ਜ਼ਗੀਰੇ ਲਾਏ।
ਮਹਾਰਾਜ ਜੀ ਜਦੋਂ ਕੋਈ ਸਿੰਘ ਆਪਣਾ ਬਲ ਵਿਖਾਉਂਦਾ ਨਾ, ਦਾਅ ਵਿਖਾਉਂਦਾ, ਤੇ ਸਤਿਗੁਰੂ ਜੀ ਬੜੀਆਂ ਖੁਸ਼ੀਆਂ ਕਰਦੇ। ਖੁਸ਼ੀਆਂ ਕਰਕੇ ਪਤਾ ਕੀ ਕਹਿੰਦੇ? ਸਿੰਘਾ ਤੈਨੂੰ ਜਗੀਰਾਂ ਦਿੱਤੀਆਂ, ਸਿੰਘਾ ਤੈਨੂੰ ਮੁਲਕ ਦਾ ਰਾਜ ਦਿੱਤਾ। ਕੋਲ ਬੈਠੇ ਮਹਾਰਾਜ ਜੀ ਇੱਦਾਂ ਨਾਲੇ ਸਿੰਘਾਂ ਨੂੰ ਹੌਸਲਾ ਦਿੰਦੇ ਹੈ, ਨਾਲੇ ਜਗੀਰਾਂ ਬਖਸ਼ਦੇ। ਸਿੰਘਾਂ ਨੂੰ ਵੀ ਇਹ ਭਰੋਸਾ ਕਿ ਸਤਿਗੁਰਾਂ ਨੇ ਬਚਨ ਕਰ ਦਿੱਤਾ, ਹੁਣ ਜਗੀਰਾਂ ਮਿਲਣਗੀਆਂ ਹੀ ਮਿਲਣਗੀਆਂ। ਖਾਲਸੇ ਦੇ ਗੁਰੂ ਖਾਲਸਾ ਜੀ ਇਹ ਬੋਲੇ ਨੇ, ਜੇ ਕਿਤੇ ਸਿੰਘਾਂ ਨੂੰ ਫਾਕੇ ਕੱਟਣੇ ਪਏ, ਭੁੱਖਿਆਂ ਰਹਿਣਾ ਪਿਆ, ਕਈ ਕਈ ਦਿਨ ਭੋਜਨ ਛਕਣ ਨੂੰ ਨਾ ਪ੍ਰਾਪਤ ਹੋਣਾ, ਇੱਕ ਸਿੰਘ ਨੇ ਦੂਜੇ ਸਿੰਘ ਨੂੰ ਕਈ ਦਿਨਾਂ ਬਾਅਦ ਮਿਲਣਾ ਤੇ ਪੁੱਛਣਾ ਭਾਈ ਠੀਕ ਹੈ, ਤਾਂ ਉਹ ਇਹ ਨਹੀਂ ਸੀ ਕਹਿੰਦੇ ਵੀ ਕਈ ਦਿਨ ਹੋ ਗਏ ਨੇ ਫਾਕਿਆਂ ਨਾਲ ਮਰ ਰਹੇ ਹਾਂ, ਭੁੱਖੇ ਹਾਂ। ਜਵਾਬ ਇਹੀ ਦਿੰਦੇ ਸੀ ਕਲਗੀਧਰ ਨੇ, ਜਗੀਰਾਂ ਲਾਈਆਂ ਹੋਈਆਂ ਮਿਲਣਗੀਆਂ। ਇਹੋ ਜਿਹਾ ਭਰੋਸਾ ਸਿੰਘਾਂ ਦੇ ਮਨ ਦੇ ਵਿੱਚ ਸਤਿਗੁਰਾਂ ਦੇ ਪ੍ਰਤੀ ਹੈ।
ਚੋ ਪਈ ਸਤਿਗੁਰ ਕਹਿਓ ਮੁਖੋਂ ਮੰਗੋ ਜਗੀਰਾਂ।
ਸਤਿਗੁਰੂ ਜੀ ਸਿੰਘਾਂ ਨੂੰ ਇੱਕ ਦਿਨ ਖੁਸ਼ ਹੋ ਕੇ ਕਹਿੰਦੇ ਆ, ਸਿੰਘੋ ਜਗੀਰਾਂ ਮੰਗ ਲਓ, ਪਾਤਸ਼ਾਹੀਆਂ ਮੰਗ ਲਓ, ਰਾਜ ਮੰਗ ਲਓ, ਮੁਲਕ ਮੰਗ ਲਓ। ਏਦਾਂ ਸਤਿਗੁਰੂ ਜੀ ਖੁਸ਼ ਹੋ ਕੇ ਬਚਨ ਕਰਦੇ ਨੇ।
ਮਿਲਗ ਮੁਲਕ ਤੁਮ ਕੋ ਸੋ ਬੀਰਾ।
ਜਿਹੜਾ ਮੁਲਕ ਮੰਗੋਗੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਕਹਿੰਦੇ ਜਗੀਰਾਂ ਮੰਗੋ ਭਾਈ, ਜਿਹੜਾ ਮੁਲਕ ਮੰਗੋਗੇ ਉਹ ਮੁਲਕ ਅਸੀਂ ਤੁਹਾਨੂੰ ਦੇਵਾਂਗੇ।
ਜੈ ਜੈ ਤੁਮਰੋ ਮਨ ਪਤੀਆ।
ਜਿੱਥੇ ਜਿੱਥੇ ਤੁਹਾਡਾ ਮਨ ਪਤੀਜਦਾ, ਜਿਹੜਾ ਮੁਲਕ ਮਨ ਤੁਹਾਡੇ ਨੂੰ ਭਾਉਂਦਾ ਵੀ ਇਹ ਮੁਲਕ ਦਾ ਰਾਜ ਚਾਹੀਦਾ, ਜਿਹੜੇ ਦੇਸ਼ ਦਾ ਰਾਜ ਚਾਹੀਦਾ, ਜਿਹੜੇ ਇਲਾਕੇ ਦਾ ਰਾਜ ਚਾਹੀਦਾ, ਜਿਹੜੇ ਪਿੰਡ ਦਾ, ਜਿਹੜੇ ਨਗਰ ਦਾ ਚਾਹੀਦਾ, ਮਹਾਰਾਜ ਜੀ ਕਹਿੰਦੇ ਜਿਹੜਾ ਮੰਗੋਗੇ ਉਹੀ ਦੇਵਾਂਗੇ, ਕਿਉਂਕਿ ਤਰਲੋਕੀ ਦੀ ਪਾਤਸ਼ਾਹੀ ਮਹਾਰਾਜ ਜੀ ਦੇ ਚਰਨਾਂ ਵਿੱਚ ਹੈ। ਜੇ ਕਹਿ ਰਹੇ ਨੇ ਤਾਂ ਇਹ ਗੁਰੂ ਖਾਲਸਾ ਜੀ ਕੋਈ ਅੱਤ ਕਥਨੀ ਨਹੀਂ ਹੈ, ਜੇ ਕਹਿ ਰਹੇ ਨੇ ਤੇ ਮੇਰੇ ਸਤਿਗੁਰੂ ਜੀ ਐਸਾ ਕਰ ਵੀ ਸਕਦੇ ਹੈ।
ਜੈ ਜੈ ਤੁਮਰੋ ਮਨ ਪਤੀਆ।
ਮਹਾਰਾਜ ਜੀ ਕਹਿੰਦੇ ਜਿੱਥੇ ਜਿੱਥੇ ਤੁਹਾਡਾ ਮਨ ਪਤੀਜਦਾ, ਜਿਹੜੇ ਇਲਾਕੇ ਚ, ਜਿਹੜੇ ਦੇਸ਼ ਵਿਚ, ਜਿਹੜੇ ਮੁਲਕ ਵਿਚ ਤੁਹਾਡਾ ਮਨ ਰਾਜੀ ਹੁੰਦਾ,
ਸੋ ਸੋ ਤੁਮ ਦਿਓ ਗੋਲਾਏ,
ਉਹੀ ਉਹੀ ਮੁਲਕ ਦੀ ਜਗੀਰ ਤੁਹਾਨੂੰ ਲਾ ਦਿਆਂਗੇ, ਉਸੇ ਇਲਾਕੇ ਦਾ ਰਾਜ ਤੁਹਾਨੂੰ ਦੇ ਦਿਆਂਗੇ, ਉਸੇ ਦੇਸ਼ ਦਾ ਤੁਹਾਨੂੰ ਰਾਜ ਬਖਸ਼ ਦਿਆਂਗੇ।
ਸੁਨਤ ਬਚਨ ਗਿਰ ਨੇਰੇ ਪਏ।
ਜਦੋਂ ਮਹਾਰਾਜ ਜੀ ਨੇ ਬਚਨ ਕਹੇ ਤੇ ਸੁਣ ਕੇ ਜਿਹੜੇ ਉਹ ਸਿੰਘ ਸਨ, ਭਾਈ ਸਾਹਿਬ ਭਾਈ ਰਤਨ ਸਿੰਘ ਜੀ ਕਹਿੰਦੇ ਨੇੜੇ ਹੀ ਡਿੱਗ ਪਏ। ਸਤਿਗੁਰੂ ਜੀ ਤਾਂ ਬਚਨ ਕਰ ਰਹੇ ਵੀ ਜਿਹੜੇ ਦੇਸ਼, ਜਿਹੜੇ ਮੁਲਕ, ਜਿਹੜੇ ਖਿੱਤੇ ਦਾ ਰਾਜ ਕਹੋਗੇ ਦਿਆਂਗੇ, ਉਹੀ ਤੁਹਾਨੂੰ ਜਗੀਰਾਂ ਲਾ ਦਿਆਂਗੇ। ਪਰ ਉਹ ਸਿੰਘ ਮਹਾਰਾਜ ਜੀ ਦੇ ਬਚਨ ਸੁਣ ਕੇ ਜਿਵੇਂ ਕਹਿੰਦੇ ਨੇੜੇ ਹੀ ਡਿੱਗ ਪੈਂਦੇ ਆ, ਏਦਾਂ ਨੇੜੇ ਹੀ ਡਿੱਗ ਪਏ।
ਚਾਹੇ ਪੰਜਾਬ ਅਬ ਹਮ ਮਲ ਲਏ।
ਕਹਿੰਦੇ ਮਹਾਰਾਜ ਸਾਨੂੰ ਪੰਜਾਬ ਦਾ ਰਾਜ ਦੇ ਦਿਓ, ਅਸੀਂ ਇਹ ਪੰਜਾਬ ਦਾ ਇਲਾਕਾ ਮਲ ਲਈਏ, ਸਾਨੂੰ ਇਹ ਪੰਜਾਬ ਦਾ ਰਾਜ ਦੇ ਦਿਓ।
ਸਤਿਗੁਰ ਕਹਿਓ ਮੰਗੋ ਦੇਸ਼ ਪਲ ਦੱਖਣ।
ਮਹਾਰਾਜ ਜੀ ਕਹਿੰਦੇ ਸਿੰਘੋ ਪੰਜਾਬ ਤਾਂ ਤੁਹਾਡਾ ਹੈ ਹੀ ਹੈ, ਤੁਸੀਂ ਦੱਖਣ ਦਾ ਦੇਸ਼ ਮੰਗ ਲਓ, दखण दा जेड़ा इलाका है ओ दखण दा राज मंग लो।
मंगो पहाड़ ओ पूरब पछम,
इधर पहाड़ दा इलाका मंग लो, इधर पछम वाले पासे दा राज मंग लो, इधर उत्तर वाले पासे दा राज मंग लवो।
सिंह कहे हम दूर किम जावे,
इधर चढ़दे वाले पासे पूर्व दा राज मंग लो। सिंह कहण लगे महाराज एडी दूर किथे जावांगे असीं। महाराज जी तां कहिंदे वी विशाल करिए दायरा। कलगीधर पातशाह जी महाराज जी अपने पंथ नूं केवल पंजाब दे इक छोटे खिते तक सीमित नहीं सन रहण देना चाहुंदे। मेरे साहब जी का संकल्प सी पटना साहब विखे अवतार धार दे, आनंदपुर साहब आके जंगा लड़दे, पौंटा साहब जैसियां नगरियां वसाउंदियां, दमदमा साहब आदिक पवित्र नगरां नूं पवित्र करदियां, हजूर साहब जाके ज्योति जोत समाउंदियां, मेरे साहब का विशाल दायरा सी पंथ का प्रसार करन वास्ते। तो गरीबन बाग साहब सच्चे पातशाह जी महाराज जी कहण लगे भाई सिंह दखण मंग लो, पूर्ब मंग लो, पर ओ सिंह कहण लगे नहीं महाराज जी सानू तां पंजाब दे दो, असी बहुती दूर नहीं जाना।
मध पंजाबे राज कमावे,
असी पंजाब दे विच ही राज कमाउणा चाहुंदे हां।
मुड़ मुड़ सिंह बो मंगे पंजाब,
सतगुरु जी ने फिर कहा ओ सिंह मुड़ मुड़ के फिर पंजाब मंगण लग पे, महाराज जी सानू तां पंजाब ही दे दिओ, सानू ता पंजाब दा ही राज दियो।
आपस में लड़ होण खराब,
हुण पंजाब दे विच ही राज लै के आपस च लड़ के खराब होण वास्ते राज मंगी जांदे। तदे ते मिसलां दे समय मिसलां भी लड़दियां रहियां, रियासतां कायम होईयां ते रियासतां दे आपसी भेड़ रहे।
सतगुर कहे मंगो जगीर कनेरी,
महाराज जी कहंदे भाई बहुती जगीर मंग लो, इह पंजाब दा खिता तां है ही तुहाडा, इह तां वसदा ही गुरुआं पीरां दे नां ते है, तुसी होर जगीरां मंग लवो।
जितनी चाहो सौ ले हो केरी,
जिन्नी चाहीदी है उन्नी घेर लो, जिन्नी चाहीदी है ओनी घेर लवो, मंग लवो।
सिंह शरीके मैं बहु पचे,
हुण इत्थे सिंह बहुते शरीके च पचे हुए सी, वी साडा गुवांढी साडी वट वढदा सी, राज लै के पहला तां उहनू फड़ांगे, फलाणे ने मेरी पानी दी वारी वढ लई सी ते पानी दी वारी नहीं ना दित्ती, जदों मैं बणिया राजा, जदों मैं बणिया चौधरी पिंड दा, ते पहला उहदी पानी पारी वारी जिहड़ी पानी दी उहदी बंद करूं। ਏਦਾਂ ਸ਼ਰੀਕੇ ਜੀ ਪਚ ਕੇ ਰਹਿ ਗਏ। ਸਤਿਗੁਰੂ ਜੀ ਬੜਾ ਵੱਡਾ ਦਾਇਰਾ ਦੇਣਾ ਚਾਹੁੰਦੇ ਸੀ, ਇਹ ਆਪਣੇ ਸ਼ਰੀਕੇ ਦੇ ਵਿੱਚ ਹੀ ਪਚ ਕੇ ਰਹਿ ਗਏ।
ਕਹੇ ਲਵੇ ਬਦਲੇ ਹਮ ਸੱਚੇ,
ਕਹਿੰਦੇ ਮਹਾਰਾਜ ਜੀ ਅਸੀਂ ਬਦਲੇ ਲੈਣੇ ਆ, ਫਲਾਣੇ ਨੇ ਸਾਨੂੰ ਘੋੜੇ ਚੜ੍ਹਨ ਤੋਂ ਰੋਕਿਆ ਸੀ, ਹੁਣ ਆਪਣੇ ਉਹਨਾਂ ਸ਼ਰੀਕਾਂ ਨੂੰ ਘੋੜਿਆਂ ਤੇ ਚੜ੍ਹ ਕੇ ਵਿਖਾਇਆ ਕਰਾਂਗੇ ਪੰਜਾਬ ਚ। ਫਲਾਣੇ ਨੇ ਸਾਡੇ ਖੇਤ ਦੇ ਵਿੱਚ ਵੱਟ ਪਾਈ ਸੀ ਜਬਰੀ, ਫਲਾਣੇ ਨੇ ਸਾਡੀ ਪਾਣੀ ਦੀ ਵਾਰੀ ਵੱਢ ਲਈ ਸੀ, ਫਲਾਣੇ ਨੇ ਸਾਡੀ ਪੜੇ ਪੰਚਾਇਤ ਚ ਬੇਇੱਜ਼ਤੀ ਕੀਤੀ ਸੀ, ਮਹਾਰਾਜ ਅਸੀਂ ਉਹਨਾਂ ਕੋਲੋਂ ਬਦਲੇ ਲਵਾਂਗੇ। ਏਦਾਂ ਗੱਲਾਂ ਕਰਦੇ ਐ,
ਆਪਣੇ ਆਪਣੇ ਘਰ ਕੇ ਨੇੜੇ,
ਆਪੋ ਆਪਣੇ ਘਰ ਦੇ ਨੇੜੇ ਨੇੜੇ ਹੀ ਥਾਂ ਮੰਗਦੇ ਆ, ਜਿੱਥੇ ਜਿੱਥੇ ਦੇ ਰਹਿਣ ਵਾਲੇ ਸੀ, ਜਿਹੜਾ ਜਿਸ ਇਲਾਕੇ ਦਾ ਨਗਰ ਦਾ ਰਹਿਣ ਵਾਲਾ ਸੀ ਉੱਥੇ ਨੇੜੇ ਨੇੜੇ ਦੀ ਭੂਮੀ ਮੰਗਦਾ।
ਚਾਹੇ ਮੁਲਕ ਹਮ ਸੋ ਲੈ ਘੇਰੇ,
ਮਹਾਰਾਜ ਜੀ ਤਾਂ ਚਾਹੁੰਦੇ ਸੀ ਵੀ ਅਸੀਂ ਸਾਰਾ ਮੁਲਕ ਦੇ ਦਈਏ ਇਹਨਾਂ ਨੂੰ, ਇਹ ਸਾਰਾ ਮੁਲਕ ਘੇਰ ਲੈਣ।
ਹੋਤੇ ਗਰੀਬਨ ਕੇ ਹੋ ਜਾਏ,
ਭਾਈ ਸਾਹਿਬ ਕਹਿੰਦੇ ਉਹ ਮੰਗਦੇ ਕਿਵੇਂ ਵਿਸ਼ਾਲ, ਉਹ ਤਾਂ ਗਰੀਬਾਂ ਦੇ ਜਾਏ ਸੀ ਨਾ, ਕਿਹੜਾ ਉਹਨਾਂ ਦੇ ਪਿਤਾ ਪੁਰਖਾਂ ਦੇ ਵਿੱਚ ਕਿਸੇ ਨੇ ਰਾਜੀਆਂ ਰਾਜੇ ਜਾਂ ਪਾਤਸ਼ਾਹੀਆਂ ਕੀਤੀਆਂ ਸੀ, ਗਰੀਬਾਂ ਦੇ ਪੁੱਤ ਸਨ।
ਯਾ ਤੇ ਕਰਨ ਨਾ ਲੰਬੀ ਦਾਏ,
ਹੁਣ ਗਰੀਬਾਂ ਦੇ ਪੁੱਤਾਂ ਵਾਸਤੇ ਤਾਂ ਦੋ ਚਾਰ ਪਿੰਡਾਂ ਦੀ ਜਗੀਰ ਬੜੀ ਹੁੰਦੀ ਹੈ, ਉਹਨਾਂ ਵਾਸਤੇ ਤਾਂ ਇੱਕ ਪਿੰਡ ਦੀ ਜਗੀਰ ਬੜੀ ਵੱਡੀ ਸੀ, ਉਹਨਾਂ ਨੇ ਲੰਮੇ ਦਾਏ ਨਾਲ ਨਹੀਂ ਸੋਚਿਆ ਕਿ ਅਸੀਂ ਸਾਰੇ ਮੁਲਕ ਦੇ ਵਿੱਚ ਆਪਣਾ ਰਾਜ ਕਾਇਮ ਕਰਨਾ, ਉਹ ਕੇਵਲ ਛੋਟੇ ਦਾਇਰੇ ਵਿੱਚ ਰਹਿਣ ਕਰਕੇ, ਗਰੀਬਾਂ ਦੇ ਬੱਚੇ ਸਨ ਜਿਨ੍ਹਾਂ ਤੇ ਸਤਿਗੁਰੂ ਜੀ ਪਾਤਸ਼ਾਹੀਆਂ ਕਿਰਪਾ ਕਰਕੇ ਦੇ ਰਹੇ ਨੇ ਨਾ, ਇਨ ਗਰੀਬ ਸਿੱਖਣ ਕੋ ਦੇਹੋਂ ਪਾਤਸ਼ਾਹੀ, ਉਹ ਬਹੁਤੀ ਲੰਮੀ ਦੂਰ ਦੀ ਨਹੀਂ ਸੋਚ ਸਕੇ।
ਦੋਹਰਾ ਸ਼ਰੀਕ ਸ਼ਰੀਕੀ ਟਿਗ ਟਿਗੈ ਮੰਗੇ ਪੰਜਾਬੇ ਪਾਸ,
ਆਪਣੇ ਸ਼ਰੀਕਾਂ ਦੇ ਨਾਲ ਸ਼ਰੀਕੀ ਕਰਨ ਲਈ ਨੇੜੇ ਨੇੜੇ ਹੀ ਰਾਜ ਪੰਜਾਬ ਦੇ ਵਿੱਚ ਹੀ ਮੰਗਦੇ ਹਨ।
ਸਤਿਗੁਰ ਦਏ ਵਿਲਾਏ ਤਾਂ वह करे ना उनकी ख्वाहिश।
सतगुरु जी वलैता देना चाहते हैं भी वलैता का राज भी देिए सिंघा नू पंथ नू, पर वो महाराज जी दे कोलो दी ख्वाहिश नहीं करते। वो कहते महाराज वो तो बड़ी दूर है, दक्षण बड़ी दूर है, पूर्व बड़ी दूर है, महाराज जी सानू तो जलंधर के नेड़े तेड़े आ नगर है, वह राज दे दियो। कोई कहे जी साडा लाहौर दे कोल पिंड है, वह पिंड का राज दे दियो। सतगुरु सच्चे पातशाह तो वलायतां देना चाहते हैं, वह अपने शरीक पुणे की शरीकी दे विच पचे हुए, वलैत का राज जेड़ा उहदी खाहिश नहीं करते।
चो पई श्री सतगुर उनको कह दियो,
सुन के फिर सतगुरु जी बोले,
तुम झगड़ झगड़ पंजाब रहो।
महाराज जी कहंदे इस पंजाब दे विच ही तुसी झगड़न वास्ते छोटा जिहा खिता मंगदे हो।
तै जय सिंह गैलो पई आई,
इन्ने नू इह सिंह तां इदा गल हो गई ना नाल। महाराज जी कहंदे तां तुहानू मिल ही जाणा, इन्ने नू कुछ सिंह बाद जिहड़े बाहर गए होए सी बाद विच पिछों आए महाराज जी दे कोल। सतगुरु जी ने उन्हां नूं कहा, हां भाई तुसी पिछे रह गए सी, तुसी दसो भी राज तुहानू चाहीदा वलायत दा। जदों उन्हां नूं पुछया,
इसको और वलायत बताई,
उन्हां आख्या, हां महाराज जी खालसे नूं परदेसां विच भी राज बख्शो। ते पातशाह आख्या, हुण वलायतां विच भी विदेशां विच भी पंथ दे बोल बाले होणगे। अज विदेशां विच भी गुरु नानक दी सिक्खी फली भूत है, करोड़ापति गुरु के सिख विदेशां दे विच मेहनत करके बने हैं। ए महाराज गुरु कलगीधर पातशाह जी दीआं बख्शिशां हन, ए महाराज सच्चे पातशाह जी दीआं बख्शिशां ने कि अज विदेशां विच भी गुरु की सिक्खी दे बोल बाले हन। बेअंत स्थान जो विदेशां विच गुरु के सिखां ने बनाए ने, और राजनीति दे खिते दे विच भी अनेकां देशां दे विच गुरु के सिख मल्लां मार रहे ने, ए महाराज गुरु कलगियां वाले पातशाह जी दीआं बख्शिशां हन। विदेशां विच भी निशान साहब झूल रहे ने, गुरु की सिक्खी दे बोलबाले हो रहे ने। बकायदा कचहरियां विच जज भी कहिंदे आ चोरां नूं, चोरी करन वालियां नूं भी, जे तुसीं रोटी वास्ते चोरी करदे हो तां फिर गुरु के नानक गुरु नानक साहब दे लंगरां विच गुरु घर विच जा के लंगर छक लो, चोरी ना करिया करो। ये सतगुरु सच्चे पातशाह महाराज गुरु कलगीधर पातशाह जी की कृपा है गुरु खालसा जी। महाराज जी कहंदे हुण खालसे दे बोल बाले विदेशां विच भी होणगे।
दोहरा गुर बिलास मद बहु लिखी सो हम सूच लिखाए।
भाई रतन सिंह जी कहंदे कलगीधर जी दे इतिहास की जिहड़ी कथा है ना, वह गुरबिलास विच लिखी हुई है। गुरबिलास दो ने, एक गुरबिलास भाई कोयर सिंह जी ने लिखिया, एक कलगीधर पातशाह जी महाराज जी दे नेड़े समकाली सी। दूसरा गुरबिलास भाई सुखा सिंह जी ने लिखिया, दसवें पातशाह दे दो गुरबिलास पातशाही दसवीं ने, एक भाई कोयर सिंह होना ने लिखिया, दूजा भाई साहब भाई सुखा सिंह जी होना ने लिखिया। ये तख्त श्री केसगढ़ साहब दे पुजारी सन, उन्हां वल्लों लिखिया गया। कोयर सिंह जी भाई मनी सिंह जी दे समकाली, कलगीधर जी दे समकाली, उन्हां ने वह गुरबिलास पातशाही दसवीं पहला लिखिया। कहिंदे जे किसी ने पढ़ने ने तां वह गुरबिलास लैके उहदे विच्चों पढ़ सकदे ने। मैं केवल टूक मात्र कथा सतगुरां दी लिखी है।
जो सूची सी सुख सिंह है सो मैं कहूं प्रगटाए।
सुखा सिंह जी का जड़ा गुरबिलास है ना, भाई रतन सिंह जी कह दे, मैं वेख्या उहदे विच जो मैं सूची पढ़ी है सतगुरां दी, वह इत्थे टूक मात्र जिहड़ी है प्रगट कीती है।
चो पई जिसको होए सब सुनने लोर।
गुरु साहब जी दे सारे इतिहास नू सुनन दी लोड़ है, इच्छा है,
सो लेवे गुरबिलास टोर।
गुरु बिलास दे विच्चों जो महाराज जी दा गुरबिलास लिखिया होया भाई सुखा सिंह होना ने, जां भाई संतोख सिंह जी ने बाद विच फिर कथा लिखी है, ओदे विच्चों विस्थार सहित पढ़ लेना।
जिम जिम पहाड़ियां करी लड़ाई,
जिवें जिवें सतगुरु जी ने पहाड़ियां दे नाल लड़ाई कीती, ਪਹਾੜੀ ਰਾਜਿਆਂ ਨਾਲ ਜੰਗ ਲੜੇ ਹਨ
ਤਿਮ ਸਿਰ ਉਹਨੇ ਬੁਰਿਆਈ ਆਈ
ਜਿਵੇਂ ਨਾ ਪਹਾੜੀਆਂ ਦੇ ਸਿਰ ਤੇ ਬੁਰਿਆਈ ਆਈ ਹੈ ਸਤਿਗੁਰਾਂ ਦੇ ਨਾਲ ਲੜ ਕੇ
ਗੁਰ ਬਿਲਾਸ ਮਦ ਉਨ ਬਹੁ ਕਈ
ਗੁਰ ਬਿਲਾਸ ਦੇ ਵਿੱਚ ਉਹ ਸਾਰੀ ਕਥਾ ਕਹੀ ਗਈ ਹੈ
ਸੋਏ ਕਹੂੰ ਮੈਂ ਜੋ ਉਸ ਤੇ ਰਹੀ
ਭਾਈ ਸਾਹਿਬ ਕਹਿੰਦੇ ਮੈਂ ਉਹ ਕਥਾ ਕਵਾਂਗਾ ਜਿਹੜੀ ਗੁਰ ਬਿਲਾਸ ਚ ਸੁੱਖਾ ਸਿੰਘ ਨਹੀਂ ਕਹਿ ਸਕੇ ਜਿਹੜੀ ਕਿਉਂਕਿ ਉਹ ਵੀ ਇਨਸਾਨ ਸੀ ਨਾ ਸਾਰਾ ਕੁਝ ਤਾਂ ਨਹੀਂ ਨਾ ਲਿਖ ਸਕੇ ਜਿਹੜੀ ਉਹਨਾਂ ਕੋਲੋਂ ਰਹਿ ਗਈ ਜੋ ਮੈਨੂੰ ਪਤਾ ਲੱਗੀ ਆਪਣੇ ਬਜ਼ੁਰਗਾਂ ਕੋਲੋਂ ਉਹ ਮੈਂ ਇੱਥੇ ਇਸ ਗੁਰੂ ਪੰਥ ਪ੍ਰਕਾਸ਼ ਵਿੱਚ ਲਿਖਾਂਗਾ
ਹੈ ਇਹ ਕਥਾ ਬੜ ਅਪਰੇ ਅਪਾਰ
ਇਹ ਸਤਿਗੁਰਾਂ ਦੀ ਕਥਾ ਹੈ ਇਹ ਬੜੀ ਵੱਡੀ ਹੈ ਅਪਾਰ ਹੈ ਇਹਦਾ ਪਾਰਾਵਾਰ ਨਹੀਂ
ਕਬ ਹਮ ਪਾਏ ਸਕੇ ਹੈ ਪਾਰ
ਸਤਿਗੁਰਾਂ ਦੀ ਇਸ ਅਪਾਰ ਕਥਾ ਦਾ ਪਾਰਾਵਾਰ ਅਸੀਂ ਕਿੱਥੇ ਪਾ ਸਕਦੇ ਹਾਂ ਇੱਕ ਛੋਟਾ ਜਿਹਾ ਬੁਦਬਦਾ ਸਮੁੰਦਰ ਦਾ ਕੀ ਅੰਤ ਪਾ ਸਕਦਾ
ਸੋਏ ਵਧਾਏ ਕਹੇ ਹਮ ਕਥਾ
ਕਹਿੰਦੇ ਅਸੀਂ ਉਹੀ ਕਥਾ ਵਧਾ ਕੇ ਕਹਾਂਗੇ
ਅਬ ਬੁੱਧ ਹਮਰੀ ਆਵੇ ਜਥਾ
ਇਹੋ ਜੀ ਕਥਾ ਮੇਰੀ ਬੁੱਧ ਵਿੱਚ ਆਵੇਗੀ ਗੁਰੂ ਸਾਹਿਬ ਮੇਰੇ ਕੋਲੋਂ ਕਰਾਉਣਗੇ ਕਹਿੰਦੇ ਓਨੀ ਕੁ ਬੁੱਧੀ ਦੇ ਨਾਲ ਮੈਂ ਸਤਿਗੁਰਾਂ ਦੀ ਕਥਾ ਵਰਣਨ ਕਰਾਂਗਾ
ਸੋ ਅਬ ਕਥਾ ਸਿੰਘਨ ਪਰ ਆਈ
ਹੁਣ ਉਹ ਕਥਾ ਹੈ ਭਾਈ ਸਿੰਘਾਂ ਦੀ ਕਥਾ ਸੁਣੋ ਖਾਲਸੇ ਦੀ ਕਥਾ ਸੁਣੋ
ਸੁਣੋ ਪਿਆਰੇ ਗੁਰਮੁਖ ਭਾਈ
ਗੁਰਮੁਖੋ ਭਰਾਵੋ ਖਾਲਸੇ ਦਾ ਇਤਿਹਾਸ ਖਾਲਸੇ ਦੀ ਕਥਾ ਸੁਣੋ
ਦੋਹਰਾ ਤੋ ਸਤਿਗੁਰ ਆਗਿਆ ਦਈ ਮਝੈਲਨ ਕੋ ਸਮਝਾਏ
ਮਹਾਰਾਜ ਜੀ ਨੇ ਫਿਰ ਆਗਿਆ ਦਿੱਤੀ ਜਿੰਨੇ ਪੰਥ ਦੇ ਵਿੱਚ ਸਿੰਘ ਸਨ ਮਾਝੇ ਦੁਆਬੇ ਦੇ ਮਾਲਵੇ ਦੇ ਪੁਆਧ ਦੇ ਸਾਰਿਆਂ ਨੂੰ ਇਕੱਤਰ ਕਰਕੇ ਗੁਰਦੇਵ ਨੇ ਸਮਝਾਇਆ ਤੇ ਹੁਕਮ ਕੀਤਾ
ਪ੍ਰਥਮ ਵਧਾਇਓ ਖਾਲਸੇ ਫਿਰ ਦਈਓ ਦੰਗੋ ਮਚਾਏ
ਮਹਾਰਾਜ ਜੀ ਕਹਿੰਦੇ ਭਾਈ ਪਹਿਲਾਂ ਖਾਲਸੇ ਦਾ ਵਾਧਾ ਕਰੋ ਪੰਥ ਵਧੇ ਸਿੰਘਾਂ ਦੀ ਫੌਜ ਵੱਧ ਤੋਂ ਵੱਧ ਭਰਤੀ ਹੋਵੇ ਖੰਡੇ ਦੀ ਪੌਲ ਛੱਕ ਕੇ ਜਦੋਂ ਤੁਸੀਂ ਵੱਧ ਜਾਓ ਫਿਰ ਵੈਰੀਆਂ ਦੇ ਨਾਲ ਦੰਗਾ ਮਚਾਉਣਾ ਯਾਨੀ ਕਿ ਵੈਰੀਆਂ ਨਾਲ ਜੰਗ ਕਰਨੇ ਜਿਹੜਾ ਇੱਥੇ ਦੰਗੋ ਸ਼ਬਦ ਆਇਆ ਇਹਦਾ ਮਤਲਬ ਹੁੰਦਾ ਹੈ ਜੰਗ ਇੱਕ ਦੰਗਾ ਹੁੰਦਾ ਕਿ ਇੱਕ ਬਲੀ ਦੂਜੇ ਨਿਰਬਲ ਦੇ ਉੱਤੇ ਜਾ ਕੇ ਹਮਲਾ ਕਰੇ ਉਹਨੂੰ ਦੰਗਾ ਕਹਿੰਦੇ ਹੈ ਜਿਹੜਾ ਸੰਪਰਦਾਇਕ ਰੂਪ ਦੇ ਵਿੱਚ ਭੜਕ ਸਕਦਾ ਹੈ ਕਿਸੇ ਮਜ਼ਹਬ ਦੇ ਨਾਂ ਤੇ ਭੜਕ ਸਕਦਾ ਹੈ ਇੱਥੇ ਜਦੋਂ ਦੰਗੋ ਸ਼ਬਦ ਆਉਂਦਾ ਜਾਂ ਫਿਰ ਕਹਿੰਦੇ ਜਾਤ ਗੋਤ ਸਿੰਘਨ ਕੀ ਦੰਗਾ ਇੱਥੇ ਦੰਗੇ ਦਾ ਮਤਲਬ ਹੈ ਯੁੱਧ ਔਰ ਉਹ ਵੀ ਯੁੱਧ ਜਰ ਜੋਰੂ ਜ਼ਮੀਨ ਵਾਲਾ ਨਹੀਂ ਇਹ ਯੁੱਧ ਹੈ ਧਰਮ ਯੁੱਧ ਆਪਣੇ ਸਵੈ ਧਰਮ ਦੀ ਰਾਖੀ ਲਈ ਆਪਣੀ ਹੋਂਦ ਦੀ ਰਾਖੀ ਲਈ ਆਪਣੇ ਆਪ ਨੂੰ ਬਚਾਉਣ ਦੀ ਰਾਖੀ ਲਈ ਆਪਣੀਆਂ ਕੁੱਲਾਂ ਆਪਣੀਆਂ ਨਸਲਾਂ ਬਚਾਉਣ ਦੇ ਵਾਸਤੇ ਜਿਹੜਾ ਜੰਗ ਲੜਿਆ ਜਾਂਦਾ ਹੈ ਉਹਨੂੰ ਧਰਮ ਯੁੱਧ ਕਹਿੰਦੇ ਹਨ ਮਹਾਰਾਜ ਜੀ ਕਹਿੰਦੇ ਆ ਸਿੰਘੋ ਜੰਗ ਕਰਨੇ ਨੇ ਯੁੱਧ ਕਰਨੇ ਨੇ ਫੌਜਾਂ ਦੇ ਵਿੱਚ ਵਾਧੇ ਕਰਕੇ
ਜੋ ਪਈ ਪ੍ਰਥਮ ਪੁਚੰਗੀ ਵੱਲ ਮਾਝੇ ਕਲਾਏ
ਮਹਾਰਾਜ ਜੀ ਨੇ ਮਾਝੇ ਦੇ ਇਲਾਕੇ ਦੇ ਵਿੱਚ ਪੁਜੰਗੀ ਭੇਜੇ ਯਾਨੀ ਕਿ ਸਿੰਘ ਤਿਆਰ ਬਰ ਤਿਆਰ ਕਰਕੇ ਅੰਮ੍ਰਿਤਧਾਰੀ ਕਰਕੇ ਕੁਝ ਸਿੰਘ ਮਹਾਰਾਜ ਜੀ ਨੇ ਮਾਝੇ ਦੇ ਇਲਾਕੇ ਦੇ ਵਿੱਚ ਭੇਜੇ
ਦੈ ਦੈ ਪਾਹੁਲ ਗੁਰ ਚੱਕ ਬਹਾਏ
ਇਹਨਾਂ ਨੂੰ ਖੰਡੇ ਦੀ ਪੌਲ ਦੇ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਇਹਨੂੰ ਗੁਰੂ ਕਾ ਚੱਕ ਵੀ ਕਹਿੰਦੇ ਹੈ ਕਹਿੰਦੇ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਉਹਨਾਂ ਨੂੰ ਬਿਠਾਇਆ ਸ੍ਰੀ ਦਰਬਾਰ ਸਾਹਿਬ ਭਾਈ ਮਨੀ ਸਿੰਘ ਹੋਣਾ ਦੀ ਡਿਊਟੀ ਲਾਈ ਕਿ ਤੁਸੀਂ ਪੰਥ ਦਾ ਵਾਧਾ ਕਰੋ ਖੰਡੇ ਦੀ ਪੌਲ ਤਿਆਰ ਕਰਕੇ ਸਿੰਘਾਂ ਨੂੰ ਅੰਮ੍ਰਿਤ ਛਕਾਓ ਤੋ ਇਸ ਪ੍ਰਕਾਰ ਨਾਲ ਬੜੇ ਬੜੇ ਤਿਆਰ ਬਰ ਤਿਆਰ ਸਿੰਘ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਖੰਡੇ ਦੀ ਪੌਲ ਛੱਕ ਕੇ ਉੱਥੇ ਹੀ ਰਹਿਣ ਲੱਗੇ
ਯੋ ਭੁਚੰਗ ਨਿਹੰਗਨ ਕੋ ਪੰਥ ਬਹੁ ਪਇਓ
ਏਦਾਂ ਕਹਿੰਦੇ ਭੁਜੰਗੀਆਂ ਤੇ ਨਿਹੰਗ ਸਿੰਘਾਂ ਦਾ ਪੰਥ ਪੈਦਾ ਹੋਇਆ ਨਿਹੰਗ ਕਿਸ ਨੂੰ ਕਹਿੰਦੇ ਹੈ ਅੱਗੇ ਜਾ ਕੇ ਕਥਾ ਆਵੇਗੀ ਵਿਸਥਾਰ ਨਾਲ ਨਿਹੰਗ ਦਾ ਅਰਬੀ ਅਰਥ ਹੈ ਅਰਬੀ ਨਿਹੰਗ ਦਾ ਮਤਲਬ ਹੁੰਦਾ ਹੈ ਫਾਰਸੀ ਦਾ ਸ਼ਬਦ ਹੈ ਨਿਹੰਗ ਨੂੰ ਕਹਿੰਦੇ ਆ ਮਗਰਮੱਛ ਨੂੰ ਕਹਿੰਦੇ ਆ ਨਿਹੰਗ ਤਲਵਾਰ ਦਾ ਨਾਮ ਵੀ ਨਿਹੰਗ ਹੈ ਖੰਡੇ ਨੂੰ ਵੀ ਨਿਹੰਗ ਕਹਿੰਦੇ ਹੈ ਨਿਹੰਗ ਜਿਹਦੇ ਅੰਦਰ ਹੰਗਤਾ ਨਾ ਹੋਵੇ ਮਗਰਮੱਛ ਦਾ ਨਾਮ ਨਿਹੰਗ ਹੁੰਦਾ ਨਾ ਕਹਿੰਦੇ ਆ ਨਾ ਵੀ ਜੇ ਪਾਣੀ ਚ ਰਹਿਣਾ ਤੇ ਮਗਰਮੱਛ ਨਾਲ ਦੁਸ਼ਮਣੀ ਚੰਗੀ ਨਹੀਂ ਕਿਉਂ ਕਿਹਾ ਜਾਂਦਾ ਕਿਉਂਕਿ ਪਾਣੀ ਦਾ ਰਾਜਾ ਮਗਰਮੱਛ ਕਿਹਾ ਜਾਂਦਾ इसे तरह इस धरती दे उत्ते राजा निहंग सिंह है जिथे शस्त्र धारण करके खलो जाए वह हन्ने हन्ने की पातशाही महाराज जी ने उन्हें बख्श दिती है। जो सूरमा है जो योधा है भाई साहब भाई नंद लाल साहब ने जदों कलगीधर पातशाह जी के दर्शन किए ते दर्शन करके भाई नंद लाल जी ने कलगीधर जी नूं निहंग सिंह रूप विच वर्णन किया। दमिंदा निहंग कह के श्री गुरु गोबिंद सिंह साहब जी महाराज जंग दे मैदान दे निहंग ने, जिवें तलाब दा राजा मगरमच्छ हुंदा ना, कहिंदे इदां जंग दे मैदान दे राजे श्री गुरु गोबिंद सिंह साहब जी निहंग हन। अगे कथा आवेगी निहंग कहावे सो पुरख दुख सुख मन्ना ना अंग। निहंग ओ है जेड़ा दुख ते सुख दोनां नूं एक समान करके अपने आप ते जाने ओनू निहंग कहिआ। इत्थे कहिंदे यो पुजांग निहंगन को पंथ बो भयो, कहिंदे निहंग सिंघां दा पंथ यह बाबा फतेह सिंह दीआं फौजां ने। निहंग सिंह इन्हां दे आगू सारिआं दे साहिबजादा बाबा फतेह सिंह जी हन, तदे इन्हां नूं लाडलियां फौजां कहिंदे आ। कहिंदे भाई बाबा फतेह सिंह जी दीआं इह लाडलियां फौजां निहंग सिंघां दा पंथ उह माझे दे इलाके दे विच वधण लगा।
हथ सोटे गल खंडे पयो,
महाराज जी ने जिहड़ा शस्त्रधारी रूप बनाया सी उह इन्हां दा सरूप तैयार कीता सी। तख्त श्री केसगढ़ साहब की धरती से शस्त्र धारण करवाए, इन्हों गात्रियां विच खंडे धारण किए, मोटे मोटे छोटे हथां विच फड़ने किए।
कई फिरे कई रहे गुरुद्वारे,
कई चक्रवर्ती होके फिरदे रहिंदे इधर उधर, ये चक्रवर्ती होके फिरदे प्रचार करदे, ते कई गुरु घरां विच रह के सेवा संभाल करदे।
किन धर्मशाला किन बुंगे उसारे,
कईयां ने धर्मशालावां बनाईयां और कईयां ने आपो अपने बूंगे तैयार कीते।
पुचंगियां न्योते पुचंगी बोला खुलाए,
कहंदे जेड़े पुचंगी ने ना सूरमे जेड़े महाराज जी ने तैयार कीते अमृतधारी, वो अमृतधारी सिंह अपने घरां विच पुचंगी अमृतधारियां नूं ही सददे आ भोजन छकण वास्ते। वो बामणा नूं नहीं बुलाउंदे भी आके साडे घरे खीर खा जाओ जां सराधां दी रोटी खा जाओ। वह निहंग सिंह यानी कि जड़ियां फौजां ने अमृतधारी महाराज जी ने भुजंगी तैयार किए है, वह अपने घरां विच अमृतधारी सिंघां नूं ही पंजां नूं सददे है कि जिहड़े पंज सिंघ दस आ जाण वीह आ जाण जिन्नियां फौजां नूं छका सकण, उन्हां सिंघां नूं घरां विच बुला के उन्हां नूं न्योंदे दा कहीए भोजन ते बुलाउंदे है, जां कोई विआह शादी दा समागम होवे ते सिंघ सिंघां नूं न्योंदे दे के अपने घरां च सददे है। रिश्तेदारियां बाद विच ने, वो कहिंदे साडी पहली रिश्तेदारी तां सिंघां दे नाल है ना, सुनहरीए भरा हाँ इक्को बाजां वाले कलगीधर पातशाह दी खंडे दी पौल छकी है। कहिंदे इस तरह सिंघ सिंघां नूं घरां विच न्योंदियां ते बुलाउंदे हन।
औरन सोने मेल मिलाए,
कहिंदे सिंघां दा सिंघां नाल ही मेल हुंदा, होरां नाल तां मेल ही नहीं आउंदा उहनां दा, उह सिंघां दा सिंघां नाल ही मेल हुंदा, कहिंदे होरां दे नाल उहनां दा कोई मेल नहीं है।
जो किसे पुचंगी होए लोड जरूर,
जे किसे पुचंगी नूं किसे सिंघ नूं अमृतधारी नूं किसे वस्तु दी लोड पवे,
देख सिंघन कर सो लए कूर,
कोई वेखदा किसे सिंघ दा घर होवे ते उस सिंघ दे घर जा के उहनूं कहिंदा भाई मैनूं रस्त बस्त चाहीदी है जां मैनूं इह भोजन वास्ते आह वस्तु चाहीदी है, ओदे कोल जथा शक्त जिन्ना हुंदा है ओदे विचों वंड के उहनूं दे दिंदा।
इतनी कु बस सो लए उठाए,
ओनी कु चीज चुकदा है। वेखो सिंघ भी फिर जिहड़े अगे कोई सिंघ आ जांदा ना घर च उहनूं लोड़ पैंदी है ते उह सारा कुछ खोल के उहदे अगे रख दिंदे भी आह पिआ है, ते उह सिंघ भी इन्ने अगों सबर वाले ने उह ओनी कु वस्तु चुकदे आ जिन्नी कु उहनां नूं लोड़ हुंदी है। इन्ना सबर महाराज जी ने अपने पंथ विच खालसे च पैदा कीता।
घ्यो आटा लून जो लए खाए,
कहिंदे घ्यो आटा लून जिहड़ी एक टाइम च पक जाए, इह नहीं वी महीने दा कट्ठा ही राशन लै लवे। कहिंदे इदां दे सिंघ महाराज जी ने तैयार कीते आ बरकत, ਜਿਹੜੇ ਇੱਕ ਟਾਈਮ ਦੇ ਵਿੱਚ ਜਿੰਨਾ ਕੁ ਬਣਦਾ ਘਿਓ ਆਟਾ ਲੂਣ ਆਦਿਕ ਓਨੀ ਕੁ ਰਸਤ ਲੈ ਲੈਂਦੇ ਆ ਸਿੰਘਾਂ ਦੇ ਘਰਾਂ ਚੋਂ।
ਮੁਖੋਂ ਉਚਾਰੇ ਆਏ ਨਿਹੰਗ ਖੋਲ ਸਿੱਖ ਨੀ ਬੂਏ ਨਿਸੰਗ।
ਕਹਿੰਦੇ ਜਦੋਂ ਨਿਹੰਗ ਸਿੰਘ ਵਿਚਰਦੇ ਪੰਥ ਦੇ ਇੰਨਾ ਭਰੋਸਾ ਨਿਹੰਗ ਸਿੰਘਾਂ ਦੇ ਉੱਤੇ ਸਮੁੱਚੇ ਪੰਥ ਨੂੰ ਆਮ ਜਿੰਨੀ ਵੀ ਸੰਗਤ ਸੀ ਉਹਨਾਂ ਨੂੰ ਕਿ ਘਰਾਂ ਵਿੱਚ ਜਿਹੜੇ ਗ੍ਰਿਸ਼ਤੀ ਸਿੱਖ ਹੁੰਦੇ ਉਹ ਆਪਣੀ ਸਿੱਖਣੀ ਨੂੰ ਕਹਿੰਦੇ ਸਿੱਖਣੀਏ ਆ ਗਏ ਨਿਹੰਗ ਬੂਏ ਖੋਲ ਦਿਓ ਨਿਸੰਗ, ਵੀ ਹੁਣ ਸਾਨੂੰ ਕੋਈ ਫਿਕਰ ਨਹੀਂ, ਇਹ ਸਾਡੇ ਧਨ ਮਾਲ ਦੇ ਵੀ ਰਾਖੇ ਨੇ ਔਰ ਸਾਡੀਆਂ ਇੱਜ਼ਤਾਂ ਦੇ ਵੀ ਰਾਖੇ ਨੇ। ਤੋ ਇਸ ਪ੍ਰਕਾਰ ਦੇ ਨਾਲ ਕਹਿੰਦੇ ਬੋਲਾ ਪ੍ਰਗਟ ਹੋਇਆ।
ਓਏ ਸਿੱਖ ਨੀ ਮੰਨੇ ਸੋ ਬਾਤ,
ਜਿਹੜੀਆਂ ਅੱਗੋਂ ਉਹਨਾਂ ਸਿੱਖਾਂ ਦੀਆਂ ਸਿੱਖਣੀਆਂ ਹੁੰਦੀਆਂ ਉਹ ਫਿਰ ਬਚਨ ਮੰਨਦੀਆਂ ਆਪਣੇ ਪਤੀਆਂ ਦੇ।
ਹਾਜ਼ਰ ਕਰਦੇ ਵੋ ਜਿੱਤ ਕੁਕੂ ਚਾਹਤ,
ਜਿੰਨੇ ਕੁ ਉਹਨਾਂ ਸਿੰਘਾਂ ਨੂੰ, ਕਿਉਂਕਿ ਫੌਜਾਂ ਤਾਂ ਵਿਚਰਦੀਆਂ ਰਹਿੰਦੀਆਂ ਨਿਹੰਗਾਂ ਸਿੰਘਾਂ ਦੀਆਂ ਜਥੇਬੰਦੀਆਂ ਵਿਚਰਦੀਆਂ ਪਿੰਡਾਂ ਨਗਰਾਂ ਦੇ ਵਿੱਚ, ਜਿੰਨੀ ਕੁ ਵਸਤੂ ਉਹਨਾਂ ਨੂੰ ਚਾਹੀਦੀ ਹੁੰਦੀ ਆ ਉਨੀ ਕੁ ਹਾਜ਼ਰ ਕਰ ਦਿੰਦੇ ਹਨ।
ਦੋਹਰਾ ਇਮਹੀ ਸਿੱਖ ਨਿਤ ਜਾ ਖੜੇ ਸਿੰਘਨ ਕਰ ਪੁੱਛ ਟੋਲ,
ਜਿੱਥੇ ਜਿੱਥੇ ਸਿੰਘਾਂ ਦੇ ਨਗਰ ਹੁੰਦੇ ਆ ਉਥੇ ਉਥੇ ਸਿੰਘ ਜਿਹੜੇ ਨੇ ਚੱਕਰਵਰਤੀ ਫਿਰਦੇ ਪ੍ਰਚਾਰ ਕਰਦੇ, ਕਿਉਂਕਿ ਪਿੰਡ ਪਿੰਡ ਜਾ ਕੇ ਅੰਮ੍ਰਿਤ ਸੰਚਾਰ ਕਰਨਾ, ਉਥੇ ਨਵੀਆਂ ਫੌਜਾਂ ਤਿਆਰ ਕਰਨੀਆਂ, ਇਹ ਨਿਹੰਗ ਸਿੰਘ ਜਥੇਬੰਦੀਆਂ ਦੀ ਡਿਊਟੀ ਪੁਰਾਤਨ ਸਮੇਂ ਕਲਗੀਧਰ ਸਾਹਿਬ ਜੀ ਦੇ ਸਮੇਂ ਤੋਂ ਚੱਲੀ ਹੈ। ਹੁਣ ਵੀ ਉਸੇ ਤਰ੍ਹਾਂ ਹੀ ਨਿਹੰਗ ਸਿੰਘਾਂ ਦੀਆਂ ਜਿੰਨੇ ਜਥੇਬੰਦੀਆਂ ਨੇ ਉਹ ਸਾਰੀਆਂ ਜਥੇਬੰਦੀਆਂ ਪਿੰਡ ਦਰ ਪਿੰਡ ਰੋਜ਼ ਹੀ ਨਵਾਂ ਪਿੰਡ ਜਾ ਕੇ ਬੰਨਣਾ, ਨਵਾਂ ਚੁੱਲ੍ਹਾ ਤਾਉਣਾ, ਨਵੇਂ ਪਿੰਡਾਂ ਵਿੱਚ ਜਾ ਕੇ ਉੱਥੇ ਦੋ ਦਿਨ ਚਾਰ ਦਿਨ ਰਹਿਣਾ, ਗੁਰਬਾਣੀ ਦਾ ਜਾਪ ਹੋਣਾ, ਕਥਾ ਕੀਰਤਨ ਦੇ ਪ੍ਰਵਾਹ ਚੱਲਣੇ, ਉੱਥੇ ਕਈਆਂ ਨੇ ਭੁਜੰਗੀਆਂ ਨੇ ਅੰਮ੍ਰਿਤ ਛਕ ਲੈਣਾ ਤੇ ਫਿਰ ਅਗਲੇ ਪਿੰਡ ਚੱਲ ਪੈਣਾ। ਇਹ ਮਰਿਆਦਾ ਜਿਹੜੀ ਗੁਰੂ ਸਾਹਿਬ ਜੀ ਨੇ ਚਲਾਈ ਸੀ, ਹੁਣ ਵੀ ਪੁਰਾਤਨ ਜਥੇਬੰਦੀਆਂ ਜਿੰਨੀਆਂ ਵੀ ਨਿਹੰਗ ਸਿੰਘਾਂ ਦੀਆਂ ਜਥੇਬੰਦੀਆਂ ਨੇ ਮਹਾਰਾਜ ਜੀ ਦੀ ਦੱਸੀ ਮਰਿਆਦਾ ਨੂੰ ਉਸੇ ਤਰ੍ਹਾਂ ਪਾਲ ਰਹੇ ਨੇ। ਭਾਈ ਸਾਹਿਬ ਭਾਈ ਰਤਨ ਸਿੰਘ ਜੀ ਨਿਹੰਗ ਸਿੰਘ ਜਥੇਬੰਦੀਆਂ ਦੀ ਇੱਥੇ ਗੱਲ ਕਰ ਰਹੇ ਨੇ। ਕਹਿੰਦੇ ਜਿਸ ਜਿਸ ਨਗਰ ਦੇ ਵਿੱਚ ਕਿਤੇ ਸਿੰਘਾਂ ਦਾ ਡੇਰਾ ਸੁਣਦੇ ਆ ਵੀ ਇੱਥੇ ਸਿੰਘ ਰਹਿੰਦੇ ਆ, ਉੱਥੇ ਜਾ ਕੇ ਸਿੰਘ ਡੇਰਾ ਕਰਦੇ ਹਨ।
ਦੌੜ ਦੌੜ ਸਿੱਖ ਨੀ ਦੇਵੇ ਸਿੰਘਨ ਕੋ ਕਰ ਬੋਲ,
ਨਗਰਾਂ ਵਿੱਚ ਜਦੋਂ ਸਿੱਖਾਂ ਨੂੰ ਪਤਾ ਲੱਗਦਾ ਕਿ ਦਲ ਆਏ ਨੇ, ਸਿੰਘ ਆਏ ਨੇ, ਨਿਹੰਗ ਸਿੰਘ ਫੌਜਾਂ ਆਈਆਂ ਨੇ, ਕਹਿੰਦੇ ਦੌੜ ਦੌੜ ਕੇ ਸਿੱਖਣੀਆਂ ਤੇ ਸਿੱਖ ਸੇਵਾ ਕਰਦੇ ਆ ਉਹਨਾਂ ਦੀ। ਜੋ ਘਰ ਵਿੱਚ ਹਾਜ਼ਰ ਹੁੰਦਾ ਜਾ ਕੇ ਗੁਰੂ ਕੇ ਲੰਗਰਾਂ ਵਾਸਤੇ ਲੋਹ ਲੰਗਰਾਂ ਵਾਸਤੇ ਹਾਜ਼ਰ ਕਰਕੇ ਭੇਟ ਕਰਦੇ ਹਨ।
ਚੋਪਈ ਬਹੁਤ ਪੰਥ ਕਾ ਵਾਧਾ ਭਇਓ,
ਇਸ ਤਰ੍ਹਾਂ ਮਹਾਰਾਜ ਜੀ ਦੇ ਪੰਥ ਦਾ ਬੜਾ ਵਾਧਾ ਹੋਇਆ।
ਬਹੁਤ ਖਰਚ ਤਬ ਉਨ ਕੋ ਚਾਹਿਓ,
ਹੁਣ ਜਦੋਂ ਪੰਥ ਵਧਿਆ ਤੇ ਖਰਚਾ ਵੀ ਚਾਹੀਦਾ ਵੱਧ। ਜਿਵੇਂ ਜਿਵੇਂ ਪੰਥ ਅੱਗੇ ਵਧਿਆ ਨਵਾਬ ਕਪੂਰ ਸਿੰਘ ਸਾਹਿਬ ਦੇ ਸਮੇਂ ਤੋਂ ਲੈ ਕੇ ਫਿਰ ਅੱਗੇ ਪੰਥ ਦਾ ਵਿਸ਼ਾਲ ਵਾਧਾ ਹੋਇਆ। ਤਦੇ ਨਵਾਬ ਕਪੂਰ ਸਿੰਘ ਹੋਣਾ ਨੇ ਫਿਰ ਪੰਥ ਨੂੰ ਪਹਿਲਾਂ ਦੋ ਹਿੱਸਿਆਂ ਚ ਵੰਡਿਆ, ਬੁੱਢਾ ਦਲ ਤੇ ਤਰਨਾ ਦਲ ਬਣਾਇਆ, ਫਿਰ ਤਰਨੇ ਦਲ ਪੰਜ ਬਣਾਏ। ਇਸ ਤਰ੍ਹਾਂ ਹੌਲੇ ਹੌਲੇ ਕਰਕੇ ਪੰਥ ਦੇ ਵਿੱਚ ਵਾਧਾ ਹੁੰਦਾ ਚੱਲਿਆ ਗਿਆ। ਜਿਵੇਂ ਜਿਵੇਂ ਪੰਥ ਵਧਿਆ ਤਿਵੇਂ ਤਿਵੇਂ ਖਰਚਾ ਵੀ ਵਧਣ ਲੱਗਾ, ਕਿਉਂਕਿ ਜਦੋਂ ਹਜ਼ਾਰਾਂ ਸਿੰਘ ਫੌਜ ਵਿੱਚ ਆ ਕੇ ਭਰਤੀ ਹੋ ਗਏ, ਉਹਨਾਂ ਦੇ ਲੰਗਰਾਂ ਵਾਸਤੇ ਖਰਚਾ, ਉਹਨਾਂ ਦੇ ਕੱਪੜਿਆਂ ਦਾ, ਘੋੜਿਆਂ ਦਾ, ਦਵਾਈ ਬੂਟੀ ਦਾ ਕਿੰਨਾ ਖਰਚ ਹੁੰਦਾ। ਘਰ ਚ ਪੰਜ ਜੀਆਂ ਦਾ ਟੱਬਰ ਹੁੰਦਾ, ਉਹਨਾਂ ਵਾਸਤੇ ਕਿੰਨੀ ਮਿਹਨਤ ਕਰਨੀ ਪੈਂਦੀ ਹੈ ਸਾਨੂੰ। ਤੇ ਜਦੋਂ ਦਲਾਂ ਪੰਥਾਂ ਦੇ ਵਿੱਚ ਪੰਜ ਪੰਜ ਸੌ, ਸੱਤ ਸੱਤ ਸੌ, ਹਜ਼ਾਰ ਹਜ਼ਾਰ, ਪੰਜ ਪੰਜ ਹਜ਼ਾਰ, ਪੰਦਰਾਂ ਪੰਦਰਾਂ ਹਜ਼ਾਰ, ਨਵਾਬ ਕਪੂਰ ਸਿੰਘ ਦੇ ਸਮੇਂ ਅੱਸੀ ਹਜ਼ਾਰ ਤੋਂ ਵੱਧ ਇਕੱਠ ਹੋ ਗਿਆ ਸੀ ਪੰਥ ਦਾ। ਇੱਕ ਜਗ੍ਹਾ ਤੇ ਲੰਗਰ ਪੱਕਣਾ ਵੀ ਔਖਾ ਸੀ। ਫਿਰ ਉਹਨਾਂ ਨੇ ਦਲ ਜਿਹੜੇ ਸਨ ਉਹ ਬਣਾਏ ਸਨ, ਬੁੱਢਾ ਦਲ, ਤਰਨਾ ਦਲ। ਤਰਨੇ ਦਲ ਵੀ ਫਿਰ ਜਿਉਂ ਵਧਿਆ ਤੇ ਤਰਨੇ ਦਲਾਂ ਦੇ ਪੰਜ ਹਿੱਸੇ ਬਣਾਏ। ਇਸੇ ਤਰ੍ਹਾਂ ਫਿਰ ਅੱਗੇ ਮਿਸਲਾਂ ਬਣਦੀਆਂ ਚਲੀਆਂ ਗਈਆਂ। ਜਿਵੇਂ ਜਿਵੇਂ ਪੰਥ ਵਧਦਾ ਚੱਲਿਆ ਗਿਆ ਤਿਵੇਂ ਤਿਵੇਂ ਕਹਿੰਦੇ ਉਹਨਾਂ ਦਾ ਖਰਚ ਵੀ ਵਧਦਾ ਚਲਾ ਗਿਆ।
ਜੋ ਸਿੰਘਨ ਗਰੀਬਨ ਹੋਏ ਘਰ ਨਾਈ,
ਕਹਿੰਦੇ ਜੇ ਕੋਈ ਗਰੀਬ ਸਿੰਘ ਹੋਵੇ ਘਰ ਵਿੱਚ ਉਹਦੇ ਨਾ ਹੋਵੇ,
ਸੋ ਔਰਨ ਲੈ ਕਰੋ ਉਠਾਈ।
ਦੇਖੋ ਸਿੰਘਾਂ ਦੇ ਅੰਦਰ ਜਜ਼ਬਾ ਵੀ ਜਦੋਂ ਫੌਜਾਂ ਆਉਂਦੀਆਂ ਨਗਰ ਵਿੱਚ ਉਹਨਾਂ ਦੇ ਕੋਈ ਗਰੀਬ ਸਿੱਖ ਵੀ ਹੋਵੇ ਨਾ ਵੀ ਉਹਦੇ ਘਰ ਨਹੀਂ ਹੈ ਤੇ ਦੂਜਿਆਂ ਦੇ ਘਰੋਂ ਜਾ ਕੇ ਉਹਨਾਂ ਨੇ ਉਧਾਰ ਲੈ ਲੈਣਾ ਵੀ ਖਾਲਸਾ ਆਇਆ ਸੀ ਉਹਨਾਂ ਦੀ ਸੇਵਾ ਕਰਨੀ ਹੈ ਤੇ ਖਾਲਸੇ ਦੀ ਸੇਵਾ ਕਰਕੇ ਸਾਨੂੰ ਬਰਕਤਾਂ ਪੈਣੀਆਂ ਨੇ ਸਾਡੇ ਵਾਧੇ ਪੈਣੇ ਹਨ।
ਖਾਣੇ ਵਸਤਰ ਸੁਲਾਏ ਉਠਾਏ
ਔਰ ਕਹਿੰਦੇ ਭਾਈ ਕੁਝ ਨਾ ਕੁਝ ਚੀਜ਼ ਗਿਰਵੀ ਕਰਕੇ ਪੰਥ ਦੀ ਸੇਵਾ ਕਰਨੀ, ਇੰਨਾ ਜਜ਼ਬਾ ਸੀ ਖਾਲਸੇ ਅੰਦਰ।
ਚਾਂਦੀ ਸੋਨੇ ਦਏ ਹਟਾਏ,
ਕਹਿੰਦੇ ਸਿੰਘ ਵੀ ਜਿਹੜੇ ਸਨ ਇਹੋ ਜਿਹੇ ਤਿਆਰ ਬਰ ਤਿਆਰ, ਕਹਿੰਦੇ ਨਾ ਉਹਨਾਂ ਨੂੰ ਚਾਂਦੀ ਚਾਹੀਦੀ ਸੀ ਨਾ ਉਹ ਸੋਨਾ ਚੁੱਕਦੇ ਸੀ। ਫਿਰ ਹੁਣ ਜਦੋਂ ਵਾਧਾ ਹੋਇਆ ਤੇ ਫਿਰ ਹੌਲੇ ਹੌਲੇ ਕਰਕੇ ਸਿੰਘਾਂ ਨੂੰ ਸ਼ੇਰ ਪੰਜੇ ਮਾਰਨੇ ਪਏ, ਚੌਧਰੀਆਂ ਨੂੰ ਸੋਧੇ ਲਾਣੇ ਪਏ। ਜਿਹੜੇ ਵੱਡੇ ਵੱਡੇ ਪੰਚ ਸਨ ਪਿੰਡਾਂ ਦੇ, ਉਹਨਾਂ ਦੇ ਕੋਲ ਜਾ ਕੇ ਕਹਿਣਾ ਭਾਈ ਖਾਲਸੇ ਨੂੰ ਨਜ਼ਰਾਨੇ ਹਾਜ਼ਰ ਕਰੋ। ਸੋਨਾ ਚਾਂਦੀ ਨਹੀਂ ਸੀ ਲੈਂਦੇ ਸਿੰਘ, ਕਹਿੰਦੇ ਕੇਵਲ ਰਸਤ ਬਸਤ, ਲੰਗਰਾਂ ਵਾਸਤੇ ਆਟਾ ਚਾਹੀਦਾ, ਖੰਡ ਚਾਹੀਦੀ ਹੈ, ਘਿਓ ਚਾਹੀਦਾ, ਲੂਣ ਮਿਰਚ ਚਾਹੀਦਾ, ਦੁੱਧ ਦਹੀਂ ਚਾਹੀਦਾ, ਕੇਵਲ ਇਹ ਰਸਤ ਬਸਤੀ ਸਿੰਘ ਲੈਂਦੇ ਸਨ।
ਲਾਂਭ ਚਾਂਬ ਜਬ ਕੂਰਨ ਡਹੇ,
ਕਹਿੰਦੇ ਜਦੋਂ ਲਾਂਭੇ ਚਾਂਬੇ ਸਿੰਘਾਂ ਦੇ ਮਾੜੇ ਮੋਟੇ ਮਾਰ ਬਕਾਰੇ ਵੀ ਹੋਣ ਲੱਗੇ, ਕਿਉਂਕਿ ਸਰਬਰੀਏ ਬੜੇ ਸੀ ਉੱਥੇ, ਸੁਲਤਾਨੀਆਂ ਜਿਹੜੇ ਸਖੀ ਸਰਬਰੀਏ, ਉਹ ਸਿੰਘਾਂ ਨਾਲ ਖਾ ਖਾਈ ਕਰਨ ਲੱਗ ਪਏ, ਸਿੰਘਾਂ ਦੇ ਨਾਲ ਵੈਰ ਵਿਰੋਧ ਰੱਖਣ ਲੱਗ ਪਏ।
ਬਹੁਤ ਥਾਂ ਇਮ ਦੰਗੇ ਪਏ,
ਕਈ ਥਾਵਾਂ ਤੇ ਸਿੰਘਾਂ ਦੇ ਮਾਰ ਬਕਾਰੇ ਵੀ ਹੋਣ ਲੱਗ ਪਏ। ਕਈ ਪਿੰਡਾਂ ਦੇ ਚੌਧਰੀ ਰੰਗੜ ਸਨ, ਉਹ ਖਾਲਸੇ ਦੇ ਆ ਕੇ ਗਲ ਪੈਣ ਲੱਗ ਪਏ।
ਬਹੁਤ ਹੋਤੇ ਤਬ ਲੋਕ ਸੁਲਤਾਨੀ,
ਜ਼ਿਆਦਾ ਉਹਨਾਂ ਇਲਾਕਿਆਂ ਦੇ ਵਿੱਚ, ਇਧਰ ਮਾਝੇ ਦੇ ਇਲਾਕੇ ਚ ਤੇ ਮਾਲਵੇ ਦੇ ਇਲਾਕੇ ਚ ਸੁਲਤਾਨੀਏ ਬੜੇ ਸੀ, ਜਿਹਨਾਂ ਨੂੰ ਸਖੀ ਸਰਬਰੀਏ ਕਹਿੰਦੇ ਆ, ਉਹ ਬੜੇ ਸਨ।
ਰਖਤ ਸਿੰਘਨ ਸੋਬੋ ਦੰਗ ਖਾਨੀ,
ਜਦੋਂ ਸਿੰਘ ਵਿਚਰਦੇ ਸਨ ਤੇ ਇਹ ਦੰਗੇ ਦੀ ਬਿਰਤੀ ਰੱਖਦੇ ਸੀ, ਸਿੰਘਾਂ ਨਾਲ ਵੈਰ ਵਿਰੋਧ ਦੀ ਬਿਰਤੀ ਰੱਖਦੇ ਸਨ।
ਉਨ ਮਦ ਹੋਤੇ ਸਿੰਘ ਘਰ ਕੋਈ,
ਉਹਨਾਂ ਸੁਲਤਾਨੀਆਂ ਦੇ ਘਰਾਂ ਵਿੱਚ ਕੋਈ ਟਾਵਾ ਟਾਵਾ ਸਿੰਘਾਂ ਦਾ ਘਰ ਵੀ ਹੁੰਦਾ ਸੀ, ਸਿੱਖਾਂ ਦੇ ਘਰ ਵੀ ਹੁੰਦੇ ਸਨ।
ਚਾਹੇ ਸਿੰਘਨ ਕੋ ਕੱਢੇ ਹੋ ਸੋਈ,
ਉਹ ਸੁਲਤਾਨੀਏ ਕੀ ਕਰਦੇ, ਕਹਿੰਦੇ ਇਹਨਾਂ ਸਿੱਖਾਂ ਕਰਕੇ ਸਿੰਘ ਸਾਡੇ ਪਿੰਡ ਚ ਆਉਂਦੇ, ਇਹਨਾਂ ਨੂੰ ਪਿੰਡੋਂ ਕੱਢੋ। ਜਿਹੜੇ ਮੰਨ ਲਓ ਵੀ ਇੱਕ ਪਿੰਡ ਦੇ ਵਿੱਚ ਪੰਜ ਸੱਤ ਘਰ ਸਿੱਖਾਂ ਦੇ, ਬਾਕੀ ਸੁਲਤਾਨੀਆਂ ਦੇ, ਉਹਨਾਂ ਸੁਲਤਾਨੀਆਂ ਨੇ ਹੁਣ ਜਿਹੜੇ ਪੰਜ ਚਾਰ ਸਿੱਖਾਂ ਦੇ ਘਰ ਹੋਣੇ, ਉਹਨਾਂ ਨਾਲ ਵੈਰ ਕੱਢਣਾ ਵੀ ਤੁਸੀਂ ਇੱਥੋਂ ਨਿਕਲੋ ਸਾਡੇ ਪਿੰਡੋਂ, ਤੁਹਾਡੇ ਕਰਕੇ ਸਾਡੇ ਪਿੰਡ ਚ ਸਿੰਘ ਆਉਂਦੇ ਹਨ।
ਤੁਮ ਖਾਤਰ ਹਮ ਘਰ ਸਿੰਘ ਆਵੇ,
ਤੁਹਾਡੇ ਕਰਕੇ ਸਿੰਘ ਸਾਡੇ ਪਿੰਡ ਚ ਆਉਂਦੇ, ਸਾਡੇ ਫਤੂਰ ਪੈਂਦਾ।
ਇਮ ਕਰ ਹਮ ਕੋ ਬਹੁ ਸੰਤਾਵੇ,
ਏਦਾਂ ਬਹੁਤ ਸਾਰੇ ਸਿੱਖਾਂ ਨੂੰ, ਜਿਹੜੇ ਆਮ ਗ੍ਰਿਸਤੀ ਸਿੱਖ ਘਰਾਂ ਚ ਰਹਿੰਦੇ ਸੀ, ਇਹ ਸੁਲਤਾਨੀਏ ਉਹਨਾਂ ਨੂੰ ਬੜਾ ਤੰਗ ਕਰਨ ਲੱਗ ਪਏ, ਆਮ ਗ੍ਰਿਸਤੀ ਸਿੱਖਾਂ ਨੂੰ ਵੀ ਘਰਾਂ ਦੇ ਵਿੱਚ ਪਰੇਸ਼ਾਨ ਕਰਨ ਲੱਗ ਪਏ।
ਸੁਲਤਾਨੀਅਨ ਸਿੰਘਨ ਵੈਰ ਵੱਧ ਗਏ,
ਫਿਰ ਸੁਲਤਾਨੀਆਂ ਤੇ ਸਿੰਘਾਂ ਦਾ ਵੀ ਵੈਰ ਵੱਧ ਗਿਆ।
ਸਿੰਘਨ ਸੁਲਤਾਨੀਅਨ ਦੰਗ ਭਇਓ,
ਫਿਰ ਸਿੰਘਾਂ ਨੂੰ ਜਦੋਂ ਪਤਾ ਲੱਗਣਾ ਵੀ ਇਹਨਾਂ ਨੇ ਸਾਡੇ ਭਾਈਆਂ ਨੂੰ ਪਿੰਡਾਂ ਚ ਤੰਗ ਕਰਨਾ ਸ਼ੁਰੂ ਕੀਤਾ, ਤੇ ਫਿਰ ਸਿੰਘਾਂ ਦੇ ਕੋਲ ਕਿਹੜਾ ਸ਼ਸਤਰ ਨਹੀਂ ਸਨ ਹੁੰਦੇ, ਉਹਨਾਂ ਫਿਰ ਆਪਣੇ ਹੱਥ ਖੋਲੇ ਤੇ ਸੁਲਤਾਨੀਆਂ ਨਾਲ ਭੇਡ ਹੋਣ ਲੱਗਾ।
ਦੋਹਰਾ ਗੁਰ ਸਿੰਘਨ ਕਰ ਥੀ ਕਮੀ, ਉਹ ਸੁਲਤਾਨੀਅਨ ਢੇਰ,
ਜਿਹੜੇ ਉਹ ਸੁਲਤਾਨੀਏ ਸੀ ਨਾ ਸਖੀ ਸਰਬਰੀਏ, ਉਹਨਾਂ ਦੇ ਘਰ ਵਿੱਚ ਵਾਧਾ ਜ਼ਿਆਦਾ ਸੀ, ਧਨ ਬਹੁਤ ਸੀ, ਜ਼ਿਆਦਾ ਉਹਨਾਂ ਚੋਂ ਚੌਧਰੀ ਸੀ, ਪਿੰਡਾਂ ਦੇ ਹਾਕਮ ਸੀ। ਜਿਹੜੇ ਗੁਰੂ ਕੇ ਸਿੱਖ ਸਨ ਉਹ ਤਾਂ ਬੜੇ ਗਰੀਬ ਪਰਿਵਾਰਾਂ ਵਿੱਚ, ਹਾਲੇ ਹੁਣੇ ਹੁਣੇ ਹੀ ਮਹਾਰਾਜ ਜੀ ਦੇ ਸਿੱਖ ਬਣੇ ਆ, ਉਹਨਾਂ ਦੇ ਘਰਾਂ ਵਿੱਚ ਹਾਲੇ ਗਰੀਬੀ ਹੈ। ਹਾਂਜੀ,
ਵੜਨ ਨਾ ਦੇਵੇਂ ਖਾਲਸੈ ਕਿਤ ਵੜੇ ਅਵੇਰ ਸਵੇਰ,
ਉਹਨਾਂ ਚੌਧਰੀਆਂ ਕੋਲ ਜਿਹੜੇ ਉਹਨਾਂ ਨੇ ਆਪਣੇ ਕੋਲ ਗੁੰਡੇ ਰੱਖੇ ਹੋਣੇ, ਉਹਨਾਂ ਨੇ ਸਿੱਖਾਂ ਨੂੰ ਵੀ ਤੰਗ ਕਰਨਾ ਪਿੰਡਾਂ ਚ, ਬਾਹਰੋਂ ਜੇ ਕਿਤੇ ਸਿੰਘਾਂ ਨੇ ਚਲਦਿਆਂ ਚਲਦਿਆਂ ਆਉਣਾ ਤੇ ਉਹਨਾਂ ਨੂੰ ਵੀ ਵੜਨ ਨਾ ਦੇਣਾ।
ਚੋ ਪਈ ਥੋੜਨ ਸਿੰਘਨ ਵੜਨ ਨਾ ਦੇ,
ਜੇ ਤਾਂ ਪੰਜ ਸੱਤ ਸਿੰਘ ਨਿਹੰਗ ਸਿੰਘ ਚਲੇ ਜਾਣ, ਉਹਨਾਂ ਨੂੰ ਥੋੜਿਆਂ ਨੂੰ ਵੜਨ ਨਾ ਦੇਣਾ, ਉਹਨਾਂ ਨੇ ਬਹੁਤਿਆਂ ਹੋਣਾ ਸੁਲਤਾਨੀਆਂ ਨੇ ਤੇ ਥੋੜਿਆਂ ਨੂੰ ਨਾ ਵੜਨ ਦੇਣਾ।
ਤੋ ਉਨਕੋ ਸਿੰਘਨ ਬਾਹਰ ਕਲੇ,
ਉਹਨਾਂ ਨੂੰ ਸਿੰਘਾਂ ਨੂੰ ਫਿਰ ਬਾਹਰ ਕੱਢ ਦਿੰਦੇ ਹਨ।
ਜਬ ਵੱਡ ਜਥਾ ਪੁਚੰਗੀਅਨ ਕੀਓ,
ਸਿੰਘ ਫਿਰ ਦਾ ਤੱਕਦੇ ਹੈ, ਕਹਿੰਦੇ ਜਦੋਂ ਸਿੰਘ ਇਕੱਠੇ ਹੋ ਜਾਂਦੇ, ਪੰਦਰਾਂ ਵੀਹ ਪੰਜਾਹ ਹੋ ਜਾਂਦੇ ਹੈ, ਫਿਰ ਜਿਨ੍ਹਾਂ ਨੇ ਵਧੀਕੀ ਕੀਤੀ ਹੁੰਦੀ, ਜਿਸ ਪਿੰਡ ਵਾਲੇ ਨੇ, ਜਿਸ ਨਗਰ ਵਾਲੇ ਨੇ, फिर ओनू जाके सोध दे हन
दस बी सन रल डेरा थी
फिर जाके दस बी सिंह कठे होके उस पिंड च छावनी पा लेंदे सन
जाए डेरा टिग ग्रामी लावे
और नेड़े जाके पिंडां दे सिंघां ने डेरा करना शुरू कर दिता। जदों सुल्तानिया ने पिंड वड़नों बंद कीता सिंघां नूं तां सिंघां ने बाहर नगर तो दूर किते डेरा कर लेना
जो उनको कोई कना सतावे
ते जे कोई पिंड वाला उन्हां नूं बहुता सताउंदा
देवे नहीं तिस बहु संताहे
और उन्हां नूं सताउंदे आ पिंड दे विच डेरा नहीं करन दिंदे। बड़ा औखा समा खालसे ते रहा ज्यादा तौर ते सुल्तानिए ते बहुत सारे जेड़े सन बुखबर बन के सिंघां नूं फड़ाउंदे रहे। ਮਾਝੇ ਦੇ ਇਲਾਕੇ ਦੇ ਵਿੱਚ ਵੀ ਨੁਸ਼ਹਿਰੇ ਪੰਨੂਆਂ ਦੀ ਗੱਲ ਕਰੀਏ ਅੱਗੇ ਸਾਰੀ ਕਥਾ ਆ ਜਾਣੀ ਹੈ ਵਿਸਥਾਰ ਦੇ ਨਾਲ। ਤੋ ਜਦੋਂ ਥੋੜੇ ਸਿੰਘ ਹੋਣੇ ਇਹਨਾਂ ਨੇ ਡੇਰਾ ਨਾ ਕਰਨ ਦੇਣਾ ਪਿੰਡਾਂ ਦੇ ਨੇੜੇ ਸਿੰਘਾਂ ਨੂੰ ਉਹਨਾਂ ਨੂੰ ਸਤਾਉਣਾ ਤੰਗ ਕਰਨਾ
ਹੂਹਨ ਖੇਤਰ ਉਜਾੜ ਸੋ ਜਾਏ
ਸਿੰਘਾਂ ਨੇ ਪਿੰਡੋਂ ਬਾਹਰ ਕਿਸੇ ਖੂਹ ਤੇ ਜਾਂ ਕਿਸੇ ਉਜਾੜ ਦੇ ਵਿੱਚ ਜਾ ਕੇ ਡੇਰਾ ਕਰਨਾ
ਇਸੀ ਤੌਰ ਖਾਲਸੇ ਫੜ ਲਈ
ਤੇ ਇਸੇ ਤੌਰ ਨਾਲ ਖਾਲਸੇ ਨੇ ਹੁਣ ਪਿੰਡਾਂ ਤੋਂ ਬਾਹਰ ਉਜਾੜਾਂ ਵਿੱਚ ਖੂਹਾਂ ਦੇ ਉੱਤੇ ਉੱਥੇ ਡੇਰੇ ਕਰਨੇ ਸ਼ੁਰੂ ਕਰ ਦਿੱਤੇ। ਜਦੋਂ ਪਿੰਡਾਂ ਵਾਲਿਆਂ ਨੇ ਪਿੰਡਾਂ 'ਚ ਨਾ ਆਉਣ ਦੇਣਾ ਜਿਹੜੇ ਪਿੰਡਾਂ ਦੇ ਚੌਧਰੀ ਤੰਗ ਕਰਦੇ ਸੀ ਸਿੰਘਾਂ ਨੂੰ ਪਿੰਡ ਨਹੀਂ ਸਨ ਰਹਿਣ ਦਿੰਦੇ ਸਾਹਿਬ ਰਾਏ ਵਰਗੇ ਤੇ ਸਿੰਘਾਂ ਨੇ ਉਹਨਾਂ ਦੇ ਖੂਹਾਂ ਤੇ ਬਾਹਰ ਪੈਲੀਆਂ 'ਚ ਡੇਰੇ ਲਾ ਲੈਣੇ ਤੇ ਪੈਲੀਆਂ 'ਚ ਲੱਗੇ ਉਹਨਾਂ ਦੇ ਛੋਲੇ ਪੁੱਟ ਕੇ ਉਹ ਹੋਲਕਾਂ ਚਬਾ ਕੇ ਛੱਕ ਛੱਡਣੀਆਂ ਘੋੜਿਆਂ ਨੂੰ ਉੱਥੋਂ ਹੀ ਘਾਹ ਪੱਠਾ ਪਾ ਛੱਡਣਾ। ਏਦਾਂ ਕਹਿੰਦੇ ਇਸ ਤੌਰ ਨਾਲ ਸਿੰਘ ਚੱਲਣ ਲੱਗੇ
ਕਈ ਕੁ ਦਿਨ ਇਮ ਗੁਜਰੇ ਭਾਈ
ਏਦਾਂ ਕਹਿੰਦੇ ਕਈ ਦਿਨ ਗੁਜ਼ਾਰਾ ਕੀਤਾ ਸਿੰਘਾਂ ਨੇ
ਔਰ ਪੰਥ ਬੋਬਾ ਦੇ ਭਾਈ
ਔਰ ਇਸ ਤਰ੍ਹਾਂ ਪੰਥ ਵੱਧਦਾ ਚਲਾ ਗਿਆ ਹੈ। ਸ਼ਹੀਦੀਆਂ ਵੀ ਹੁੰਦੀਆਂ ਸਿੰਘਾਂ ਦੀਆਂ ਪਰ ਪੰਥ ਦੇ ਵਿੱਚ ਵਾਧਾ ਵੀ ਹੁੰਦਾ ਚੱਲਿਆ ਜਾਂਦਾ
ਸਿੰਘਨ ਲੈਣ ਨਜ਼ਰਾਨੇ ਠਾਏ
ਹੁਣ ਸਿੰਘਾਂ ਨੇ ਪਿੰਡਾਂ ਵਿੱਚ ਨਜ਼ਰਾਨੇ ਲੈਣੇ ਸ਼ੁਰੂ ਕਰ ਦਿੱਤੇ। ਪਿੰਡਾਂ ਵਾਲਿਆਂ ਨੂੰ ਕਹਿ ਦਿੱਤਾ ਭਾਈ ਹੁਣ ਖਾਲਸਾ ਰਾਜ ਹੈ ਇਸ ਕਰਕੇ ਨਜ਼ਰਾਨੇ ਤੁਸੀਂ ਆਪਣੇ ਨਵਾਬਾਂ ਨੂੰ ਨਹੀਂ ਦੇਣੇ ਟੈਕਸ ਜਿਹੜਾ ਤਾਰਨਾ ਮਾਮਲਾ ਤਾਰਨਾ ਉਹ ਤੁਸੀਂ ਖਾਲਸੇ ਕੋਲ ਹਾਜ਼ਰ ਕਰਨਾ ਉਹਨਾਂ ਸਰਕਾਰਾਂ ਦੇ ਚੌਧਰੀਆਂ ਦੇ ਕੋਲ ਤੁਸੀਂ ਆਪਣੀਆਂ ਜ਼ਮੀਨਾਂ 'ਚ ਤਕਰੀਬਨ ਤਿੰਨ ਤਿੰਨ ਹਿੱਸੇ ਫਸਲ ਉਹਨਾਂ ਨੂੰ ਦੇ ਕੇ ਆਉਂਦੇ ਹੋ ਉਹਨਾਂ ਦੇ ਨੌਕਰ ਬਣ ਕੇ ਤੁਸੀਂ ਕੰਮ ਕਰਦੇ ਹੋ ਔਰ ਇੱਕ ਹਿੱਸੇ ਨਾਲ ਆਪਣਾ ਟੱਬਰ ਪਾਲਦੇ ਹੋ। ਖਾਲਸੇ ਦੇ ਕੋਲ ਕੇਵਲ ਤੁਸੀਂ ਆਪਣੀ ਭਾਵਨਾ ਨਾਲ ਜਥਾ ਸ਼ਕਤ ਭੇਟ ਕਰਨਾ ਔਰ ਇਹਨਾਂ ਜ਼ਮੀਨਾਂ ਦੇ ਖੁਦ ਮੁਖਤਿਆਰ ਤੁਸੀਂ ਹੋ ਤੁਸੀਂ ਵਾਹੋਗੇ ਤੁਸੀਂ ਖਾਓਗੇ। ਇਸ ਤਰ੍ਹਾਂ ਮਹਾਰਾਜ ਜੀ ਨੇ ਬਹੁਤ ਸਾਰੇ ਖਾਲਸੇ ਨੇ ਨਗਰਾਂ ਦੇ ਉੱਤੇ ਨਜ਼ਰਾਨੇ ਲਾ ਦੇ ਨਜ਼ਰਾਨੇ ਦਾ ਮਤਲਬ ਜਿੰਨੀ ਇੱਛਾ ਹੋਵੇ ਹਾਜ਼ਰ ਕਰ ਦਿਓ ਜਬਰੀ ਨਹੀਂ ਸੀ ਕਿਸੇ ਉੱਤੇ ਜ਼ਬਰਦਸਤੀ ਨਹੀਂ ਸੀ ਵੀ ਇੰਨਾ ਹੀ ਹਾਜ਼ਰ ਕਰੋ ਨਜ਼ਰਾਨਾ ਜਿੰਨਾ ਤੁਹਾਡੀ ਭਾਵਨਾ ਹੋਵੇ ਉਹ ਖਾਲਸੇ ਕੋਲ ਹਾਜ਼ਰ ਕਰੋ।
ਦਿਨੋ ਦਿਨ ਪੰਥ ਵੱਧਦੇ ਜਾਏ
ਤਾਂ ਦਿਨ ਪ੍ਰਤੀ ਦਿਨ ਖਾਲਸਾ ਪੰਥ ਵਧਣ ਲੱਗਾ
ਖਾਣ ਪੈਰਨ ਕੀ ਥੋੜ ਪਈ ਆਏ
ਹੁਣ ਜਿਵੇਂ ਪੰਥ ਵੱਧਦਾ ਖਰਚਾ ਵੀ ਵੱਧਦਾ ਖਾਣ ਪਾਣ ਦੀ ਵੀ ਥੋੜ ਆਉਣ ਲੱਗ ਪਈ ਲੰਗਰ ਪਾਣੀ ਵਾਸਤੇ ਵੀ ਰਸਤਾ ਬਸਤਾ ਪੂਰੀਆਂ ਨਾ ਹੋਣ ਪਹਿਨਣ ਵਾਸਤੇ ਕੱਪੜੇ ਕਿੱਥੇ ਮਿਲਦੇ ਸੀ ਖਾਲਸਾ ਜੀ ਸਿੰਘਾਂ ਦੇ ਕੋਲ ਪੂਰਾ ਤਨ ਕੱਜਣ ਨੂੰ ਸਿਰ ਤੇ ਇੱਕ ਦਵਾਲਾ ਹੋਣਾ ਤੇੜ ਕਛਹਿਰਾ ਹੋਣਾ ਗਾਤਰੇ ਵੀ ਕਿੱਥੇ ਮਿਲਣੇ ਪੁਰਾਣੇ ਜੇ ਕੋਈ ਰਸਤੇ ਲੈ ਕੇ ਉਹਨਾਂ ਰੱਸੀਆਂ ਨੂੰ ਵੱਟ ਕੇ ਗਾਤਰੇ ਬਣਾ ਲੈਣੇ ਤਲਵਾਰਾਂ ਦੇ ਮਿਆਨ ਵੀ ਟੁੱਟੇ ਜੇ ਹੋਣੇ ਇਹੋ ਜਿਹੇ ਸਮੇਂ 'ਚ ਖਾਲਸਾ ਵਿੱਚ ਰਿਹਾ। ਗਿਆਨੀ ਗਿਆਨ ਸਿੰਘ ਹੋਣਾ ਨੇ ਲਿਖਿਆ ਉਹ ਕਹਿੰਦੇ ਨਾਮ ਸੋ ਅਨਾਮ ਤੋਂ ਅਕਾਲੜੂ ਹੈ ਫਿਰ ਬੁਰੇ ਹਾਲੜੂ ਸੋ ਲੂਟ ਪੂਟ ਕਰਬੇ ਕੋ ਡਾਢੋ ਉਸਤਾਦ ਜੂ ਕਹਿੰਦੇ ਨਾਮ ਅਕਾਲੀ ਅਕਾਲੀ ਘੋਂਦੇ ਆ ਆਪਣਾ ਹਾਲ ਇਹਨਾਂ ਦਾ ਵੇਖੋ ਕਿਹੋ ਜਿਹਾ ਫਿੱਡੋ ਜਾਏ ਸੋ ਟੱਟੂਆ ਕਹਿੰਦੇ ਘੋੜੇ ਵੀ ਜਿਹੜੇ ਮਰੀਅਲ ਅੱਗੋਂ ਖਿੱਚਦੇ ਪਿੱਛੋਂ ਧੱਕਦੇ ਤਾਂ ਕਿਤੇ ਮਾੜਾ ਮੋਟਾ ਟੁਰਦੇ ਤੋ ਗੱਠ ਸੱਠ ਕਰਕੇ ਬਣਾਇਓ ਸੁੰਦਰ ਗਾਤਰੋ ਜੂ ਕਹਿੰਦੇ ਰੱਸੀਆਂ ਰੁੱਸੀਆਂ ਵੱਟ ਕੇ ਤੇ ਉਹਨਾਂ ਦੇ ਗਾਤਰੇ ਬਣਾ ਕੇ ਪਾਏ ਹੋਏ ਹੈ। ਨਾਮ ਤੋਂ ਅਕਾਲੜੂ ਹੈ ਫਿਰੇ ਬੁਰੇ ਹਾਲੜੂ ਸੋ ਲੂਟ ਪੂਟ ਖਾਏ ਬੇਕੋ ਡਾਢੋ ਉਸਤਾਦ ਜੂ ਜਦੋਂ ਕਿਤੇ ਲੁੱਟ ਕੁੱਟ ਕਰਨੀ ਹੋਵੇ ਅਬਦਾਲੀ ਵਰਗੇ ਨੂੰ ਲੁੱਟਣਾ ਹੋਵੇ ਉਹ ਖੁੰਡੀਆਂ ਤੇਗਾਂ ਵੀ ਇੰਜ ਚੱਲਦੀਆਂ ਨੇ ਬਸ ਫਿਰ ਤਾਂ ਕਹਿੰਦੇ ਜਿਵੇਂ ਸਾਬਣ 'ਚ ਤਾਰ ਨਹੀਂ ਜਾਂਦੀ ਇੱਦਾਂ ਦੁਸ਼ਮਣਾਂ ਨੂੰ ਵੱਢਦੀਆਂ ਚਲੀਆਂ ਜਾਂਦੀਆਂ ਨੇ ਇਹੋ ਜਿਹੇ ਉਸਤਾਦ ਨੇ ਕਹਿੰਦੇ। तो एहो जे समयां विच खालसा विच रहा है। और अज जिहड़ियां असीं सरदारियां भोग रहे हां ना, इह उहनां सिंघां दीआं कीतीआं कुरबानियां ने, इह उहनां वल्लों कीतीआं होईआं कुरबानियां, उहनां वल्लों दित्तीआं शहादतां दा फल है जिहड़ा साडे सिर ते बड़ा वड्डा करज है। ਉਹ ਇਹ ਕਰਜ ਤਾਂ ਸੰਪੂਰਨ ਤੌਰ ਤੇ ਤਾਰ ਹੋਣਾ ਜੇ ਅਸੀਂ ਆਪਣੀ ਉਸ ਵਿਰਾਸਤ ਨੂੰ ਜੋ ਸਤਿਗੁਰੂ ਜੀ ਨੇ ਸਾਨੂੰ ਦਿੱਤੀ ਹੈ ਉਹ ਆਪਣੀਆਂ ਅਗਲੀਆਂ ਪੁਸ਼ਤਾਂ ਤੱਕ ਆਪਣੀਆਂ ਨਸਲਾਂ ਤੱਕ ਪਹੁੰਚਦੀ ਕਰ ਸਕੀਏ ਤਾਂ ਅਸੀਂ ਸੁਰਖਰੂ ਹੋ ਕੇ ਆਪਣੇ ਪ੍ਰਾਣ ਤਿਆਗ ਸਕਦੇ ਹਾਂ। ਤੇ ਜੇ ਅਸੀਂ ਅਵੇਸਲੇ ਹੋ ਕਰਕੇ ਆਪਣਾ ਜੀਵਨ ਬਤੀਤ ਕਰ ਦਿੰਦੇ ਹਾਂ ਫਿਰ ਸੁਰਖਰੂ ਨਹੀਂ ਹੋ ਸਕਦੇ, ਫਿਰ ਪਛਤਾਵੇ ਦੇ ਵਿੱਚ ਹੀ ਪ੍ਰਾਣ ਤਿਆਗੇ ਜਾਣਗੇ। ਤੋ ਖਾਲਸੇ ਪੰਥ ਦਾ ਇਸ ਤਰ੍ਹਾਂ ਬੋਲਬਾਲਾ ਹੋਇਆ,
ਤੋ ਪੰਥ ਨੇ ਇਮ ਮਤੋ ਮਤਾਇਓ।
ਜਦੋਂ ਖਾਣ ਪਹਿਰਨ ਤੋਂ ਵੀ ਸਿੰਘਾਂ ਨੂੰ ਤੰਗੀ ਆਉਣ ਲੱਗੀ ਤੇ ਫਿਰ ਖਾਲਸੇ ਨੇ ਗੁਰਮਤਾ ਕੀਤਾ,
ਚਾਹੀਏ ਪਿੰਡਨ ਪਰ ਨਜ਼ਰਾਨੋ ਲਾਇਓ।
ਸਿੰਘਾਂ ਨੇ ਆਖਿਆ ਵੀ ਜਿੰਨੇ ਪਿੰਡ ਆਪਣੇ ਨੇੜੇ ਤੇੜੇ ਅਧੀਨ ਆਉਂਦੇ ਹੈ ਜਿੱਥੇ ਆਪਣਾ ਜ਼ੋਰ ਚੱਲੇਗਾ ਉਹਨਾਂ ਪਿੰਡਾਂ ਤੇ ਨਜ਼ਰਾਨੇ ਲਾਈਏ, ਉਹਨਾਂ ਪਿੰਡਾਂ ਤੇ ਨਜ਼ਰਾਨੇ ਲਾ ਕੇ ਜਿਹੜੀ ਮਾਇਆ ਆਵੇਗੀ ਉਹਦੇ ਨਾਲ ਆਪਣੀਆਂ ਫੌਜਾਂ ਦੇ ਖਰਚੇ ਜਿਹੜੇ ਨੇ ਉਹ ਅਸੀਂ ਪੂਰੇ ਕਰਾਂਗੇ। ਇਸ ਤਰ੍ਹਾਂ ਖਾਲਸੇ ਨੇ ਪਹਿਲਾਂ ਛੋਟੇ ਛੋਟੇ ਰਾਜਾਂ ਤੋਂ ਵੱਡੇ ਰਾਜ ਕਾਇਮ ਕੀਤੇ। ਪਹਿਲਾਂ ਦੋ ਚਾਰ ਪਿੰਡਾਂ ਤੇ ਲਾਇਆ ਨਜ਼ਰਾਨਾ, ਫਿਰ ਦਸਾਂ ਪਿੰਡਾਂ ਤੇ। ਤੋ ਇਸ ਪ੍ਰਕਾਰ ਨਾਲ ਖਾਲਸੇ ਨੇ, ਜਿਸ ਪ੍ਰਕਾਰ ਨਾਲ ਖਾਲਸੇ ਦੇ ਬੋਲਬਾਲੇ ਹੋਏ ਨੇ ਔਰ ਅੱਗੇ ਜਿਹੜੇ ਉਹ ਸੁਲਤਾਨੀਏ ਸੀ ਸਰਬਰੀਏ, ਇਹ ਖਾਲਸੇ ਨਾਲ ਕਿਵੇਂ ਵੈਰ ਵਿਰੋਧ ਰੱਖਦੇ ਰਹੇ ਆ। ਇਹ ਸੁਲਤਾਨੀਏ ਜਿਹੜੇ ਸੀ ਇਹ ਨਾ ਹਿੰਦੂ ਤੇ ਨਾ ਮੁਸਲਮਾਨ, ਮੁਸਲਮਾਨਾਂ ਦਾ ਜੂਠਾ ਖਾਂਦੇ ਹਿੰਦੂਆਂ ਦੇ ਘਰੇ ਜੰਮੇ ਸੀ ਤੇ ਉਹ ਸਖੀ ਸਰਬਰ ਦੀ ਪੂਜਾ, ਇਸ ਕਰਕੇ ਨਾ ਹਿੰਦੂਆਂ ਚ ਨਾ ਮੁਸਲਮਾਨਾਂ ਵਿੱਚ ਵਿੱਚ ਵਿਚਾਲੇ ਵਾਲੇ ਸੀ। ਇਹ ਖਾਲਸੇ ਨਾਲ ਵਾਹਵਾ ਵੈਰ ਵਿਰੋਧ ਰੱਖਦੇ ਰਹੇ ਔਰ ਖਾਲਸੇ ਨੇ ਜਿਵੇਂ ਇਹਨਾਂ ਤੇ ਜਿੱਤ ਪ੍ਰਾਪਤ ਕੀਤੀ ਹੈ ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗੁਰੂ ਪੰਥ ਦਾ ਇਤਿਹਾਸ ਕਥਨ ਕਰਦਿਆਂ, ਖਾਲਸੇ ਦਾ ਇਤਿਹਾਸ ਕਥਨ ਕਰਦਿਆਂ ਹੋਈਆਂ ਫੁੱਲਾਂ ਚੁੱਕਾਂ ਦੀ ਖੇਮਾ ਅਰਦਾਸ ਕਰਨੀ ਕਿ ਸਤਿਗੁਰੂ ਜੀ ਅਗਾਂਹ ਵਾਸਤੇ ਸਦਬੁੱਧੀ ਤੇ ਸਮਰਤ ਪ੍ਰਦਾਨ ਕਰਨ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।